ਦੋਹਰਾ ਸ਼੍ਰੀ ਅਜੀਤ ਸਿੰਘ ਬੀਰਬਰ ਪਿਤ ਸੰਗਰਾਮ ਬਿਰਤੰਤ ਚਿਉ ਆਪ ਨਿਕਸਨ ਤਮੈ ਗੁਰ ਕੋ ਸੁਤ ਬਲਵੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰਦੇ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿਚ ਬੈਠ ਕੇ ਪਰਮੇਸ਼ਰ ਦਾ ਕੀਤਾ ਹੋਇਆ ਭਜਨ, ਇਹੀ ਸਾਡੀ ਮਨੁੱਖੀ ਜ਼ਿੰਦਗੀ ਦਾ ਮੁੱਖ ਲਾਹਾ ਹੈ। ਇਹ ਐਸਾ ਲਾਹਾ ਹੈ ਜਿਹੜਾ ਲਾਹਾ ਲੈਣ ਵਾਸਤੇ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਾਂ। ਇਹ ਐਸਾ ਲਾਹਾ ਹੈ ਜਿਸ ਬਾਰੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੇ, ਬਚਨ ਨੇ, ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸੰਭਾਲ, ਕਿ ਭਾਈ ਇਹਦਾ ਵਣਜ ਕਰੋ ਔਰ ਇਸ ਨਾਮ ਧੰਨ ਦਾ ਵੱਖਰ ਆਪਣੇ ਜੀਵਨ ਵਿਚ ਸੰਭਾਲੋ। ਚਮਕੌਰ ਦੀ ਗੜੀ ਦਾ ਜੰਗ ਹੋ ਰਿਹਾ, ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਬੜੀ ਬਹਾਦਰੀ ਤੇ ਦਲੇਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਲੜ ਰਹੇ ਨੇ। ਵੈਰੀ ਦਲ ਨਾਲ ਲੜਦਿਆਂ ਲੜਦਿਆਂ ਸਤਿਗੁਰਾਂ ਦੇ ਤਕਰੀਬਨ ਅੱਧੇ ਸਿੰਘ, 20 ਸਿੰਘ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਏ ਨੇ। ਉਧਰੋਂ ਦੁਸ਼ਮਣਾਂ ਦਾ ਜਰਨੈਲ ਨਾਰਖਾਂ ਜਦੋਂ ਚਮਕੌਰ ਦੀ ਗੜੀ ਦੀ ਕੰਧ ਨੂੰ ਹੱਥ ਪਾ ਕੇ ਚੜਨ ਲੱਗਾ ਤੇ ਕਲਗੀਧਰ ਨੇ ਆਪਣੇ ਤੀਰ ਨਾਲ ਉਹਨੂੰ ਗਰਕ ਕਰਕੇ ਰੱਖ ਦਿੱਤਾ। ਇਹਦੇ ਲਾਗੇ ਖਵਾਜਾ ਮਰਦੂਦ ਸੀ। ਖਵਾਜਾ ਮਰਦੂਦ ਕੰਧ ਦੇ ਓਹਲੇ ਹੋ ਕੇ ਥੱਲੇ ਬਹਿ ਕੇ ਆਪਣੀ ਜਾਨ ਬਚਾ ਗਿਆ। ਦਸਮੇਸ਼ ਪਿਤਾ ਕਹਿੰਦੇ ਕਿ ਜੇ ਕਿਤੇ ਖਵਾਜਾ ਮਰਦੂਦ ਸਿਰ ਚੁੱਕ ਕੇ ਸਾਡੇ ਵੱਲ ਵੱਧ ਕੇ ਆਉਂਦਾ ਤੇ ਇੱਕ ਤੀਰ ਅਸੀਂ ਇਹਨੂੰ ਵੀ ਬਖਸ਼ ਦਿੰਦੇ। ਕਿਆ ਖਵਾਜਾ ਮਰਦੂਦ ਸਾਏ ਦੇ ਵਾਰ, ਦੀਵਾਰ ਦਾ ਆਸਰਾ ਲੈ ਕੇ, ਦੀਵਾਰ ਦਾ ਸਹਾਰਾ ਲੈ ਕੇ ਬਚ ਗਿਆ। ਇੱਕ ਹੋਰ ਜਰਨੈਲ ਸੀ ਗੈਰਤ ਖਾਂ, ਇਹ ਵੀ ਵੱਧ ਕੇ ਆਇਆ। ਜਦੋਂ ਨਾਰ ਖਾਂ ਦੀ ਲਾਸ਼ ਦੇ ਕੋਲ ਪਹੁੰਚਿਆ ਤੇ ਸਤਿਗੁਰੂ ਕਲਗੀਧਰ ਨੇ ਇਹਦੇ ਵੀ ਇੱਕ ਤੀਰ ਮਾਰਿਆ। ਇੱਕੋ ਤੀਰ ਦੇ ਨਾਲ ਗੈਰਤ ਖਾਂ ਵੀ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ। ਜਦੋਂ ਇਨ੍ਹਾਂ ਤੁਰਕਾਂ ਦੇ ਵੱਡੇ ਦੋ ਜਰਨੈਲ ਮਾਰੇ ਗਏ ਤੇ ਬਾਕੀਆਂ ਦੇ ਹੌਸਲੇ ਢਹਿ ਗਏ, ਫਿਰ ਵੀ ਦਲੇਰੀ ਕਰਕੇ ਵਜ਼ੀਰ ਖਾਂ ਤੇ ਦੂਜੇ ਜਿਹੜੇ ਸੂਬੇ ਨੇ, ਅਫਸਰ ਨੇ, ਉਹ ਪ੍ਰੇਰ ਪ੍ਰੇਰ ਕੇ ਫੌਜ ਨੂੰ ਅੱਗੇ ਭੇਜਦੇ ਨੇ, ਪਰ ਸਿੰਘਾਂ ਦੀਆਂ ਅੱਗੋਂ ਗੋਲੀਆਂ ਚੱਲਦੀਆਂ ਨੇ, ਤੀਰ ਚੱਲਦੇ ਨੇ ਗੁਰੂ ਕਲਗੀਧਰ ਦੇ, ਜਿਨ੍ਹਾਂ ਦੇ ਸਾਹਮਣੇ ਇਨ੍ਹਾਂ ਦੀ ਵਾਹ ਨਹੀਂ ਚੱਲਦੀ, ਪੇਸ਼ ਨਹੀਂ ਚੱਲਦੀ। ਜਿਵੇਂ ਬੜੀ ਬਹਾਦਰੀ ਤੇ ਦਲੇਰੀ ਨਾਲ ਸਿੰਘ ਲੜ ਰਹੇ ਨੇ, ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ, ਵੱਡੇ ਸਪੁੱਤਰ, ਜਿਨ੍ਹਾਂ ਮਾਤਾ ਸੁੰਦਰੀ ਦੀ ਕੁੱਖ ਤੋਂ ਜਨਮ ਲੈ ਕੇ ਮਾਂ ਸੁੰਦਰੀ ਦੀ ਕੁੱਖ ਨੂੰ ਭਾਗ ਲਾਇਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਚੋਂ ਜੰਗ ਵਿਚ ਲੜਨ ਵਾਸਤੇ ਆਗਿਆ ਮੰਗ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬਨ ਵਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀ ਜੀ ਸਤਨਾਮ ਸਤਨਾਮ ਸ੍ਰੀ
ਦੋਹਰਾ ਸ੍ਰੀ ਅਜੀਤ ਸਿੰਘ ਵੀਰ ਬਰ ਸਿੱਖ ਸੰਗਰਾਮ ਬਿਰਤੰਤ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੋ ਮਹਾਨ ਸ੍ਰੇਸ਼ਟ ਵੀਰ ਯੋਧੇ ਹਨ ਜਿਨ੍ਹਾਂ ਜੈਸਾ ਕੋਈ ਯੋਧਾ ਨਹੀਂ ਜਿਨ੍ਹਾਂ ਜੈਸਾ ਕੋਈ ਸੂਰਮਾ ਨਹੀਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਨ ਬਿਨ ਆਪਣੇ ਪਿਤਾ ਵਾਂਗੂ ਹਨ ਕਿਉਂਕਿ ਪਿਤਾ ਦੀ ਅੰਸ ਨੇ ਨਾ ਗੁਰੂ ਕਲਗੀਧਰ ਦੀ ਅੰਸ ਨੇ ਦਸਵੇਂ ਪਾਤਸ਼ਾਹ ਦੀ ਅੰਸ ਕੋਈ ਸਧਾਰਨ ਸ਼ਕਤੀ ਨਹੀਂ ਹੋ ਸਕਦੀ ਦਸਵੇਂ ਪਾਤਸ਼ਾਹ ਦੀ ਅੰਸ ਬੜੀ ਮਹਾਨ ਹੈ ਬੜੇ ਮਹਾਨ ਵੀਰ ਯੋਧੇ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਦਾ ਸੰਗਰਾਮ ਵੇਖਿਆ ਕਿ ਕਈ ਸਿੰਘ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹੀਦ ਹੋ ਚੁੱਕੇ ਹਨ
ਚਯੋ ਆਪ ਨਿਕ ਸੰਤਵੈ ਗੁਰ ਕੋ ਸੁਤ ਬਲਵੰਤ
ਬਾਬਾ ਅਜੀਤ ਸਿੰਘ ਜੀ ਆਪ ਚਮਕੌਰ ਦੀ ਗੜੀ ਵਿਚੋਂ ਨਿਕਲ ਕੇ ਲੜਨਾ ਚਾਹੁੰਦੇ ਨੇ ਆਪ ਗੜੀ ਵਿਚੋਂ ਬਾਹਰ ਜਾ ਕੇ ਦੁਸ਼ਮਣਾਂ ਦੇ ਨਾਲ ਦੋ ਹੱਥ ਕਰਨਾ ਚਾਹੁੰਦੇ ਨੇ ਐਸੇ ਬਾਬਾ ਅਜੀਤ ਸਿੰਘ ਜੀ ਜੋ ਗੁਰੂ ਦੇ ਸਪੁੱਤਰ ਨੇ ਔਰ ਬੜੇ ਬਲਵਾਨ ਤੇ ਬਲਸ਼ਾਲੀ ਹਨ ਜੰਗ ਦੇ ਮੈਦਾਨ ਵਿਚ ਹੁਣ ਆਪ ਬਾਹਰ ਜਾ ਕੇ ਲੜਨਾ ਚਾਹੁੰਦੇ ਨੇ ਬਾਬਾ ਅਜੀਤ ਸਿੰਘ ਜੀ
ਸ਼ਾਬਾਸ਼ ਛੰਦ ਮਨੇ ਵਿਚਾਰੈ ਤੁਰਕ ਬਿਦਾਰੈ
ਆਪਣੇ ਮਨ ਦੇ ਵਿਚ ਵਿਚਾਰ ਕਰਦੇ ਬਾਬਾ ਅਜੀਤ ਸਿੰਘ ਜੀ ਇਹ ਜੰਗ ਦੇ ਮੈਦਾਨ ਵਿਚ ਜਾ ਕੇ ਇਨ੍ਹਾਂ ਤੁਰਕਾਂ ਨੂੰ ਬਿਦਾਰੀਏ ਇਨ੍ਹਾਂ ਤੁਰਕਾਂ ਦਾ ਇਨ੍ਹਾਂ ਮਲੇਛਾਂ ਦਾ ਨਾਸ ਕਰੀਏ ਜਿਹੜੇ ਬੇਈਮਾਨ ਨੇ ਆਪਣਾ ਇਮਾਨ ਹਾਰ ਕੇ ਆਪਣਾ ਧਰਮ ਹਾਰ ਕੇ ਕਸਮਾਂ ਤੋਂ ਮੁਕਰ ਕੇ ਚੜ ਕੇ ਆਏ ਨੇ ਇਨ੍ਹਾਂ ਨੂੰ ਮਾਰੀਏ
ਫਿਰੈ ਨਾ ਅੰਤਰ ਲੜੈ ਨਿਰੰਤਰ
ਹੁਣ ਅੰਦਰ ਫਿਰਨਾ ਬਹੁਤਾ ਸਮਾਂ ਜਾਇਜ਼ ਨਹੀਂ ਹੈ ਹੁਣ ਤਾਂ ਬਾਹਰ ਜਾ ਕੇ ਨਿਰੰਤਰ ਲਗਾਤਾਰ ਇਨ੍ਹਾਂ ਨਾਲ ਲੜਨਾ ਹੀ ਚਾਹੀਦਾ ਹੈ
ਤਬ ਪ੍ਰਭ ਤੀਰੈ ਪਹੁੰਚ ਸਦੀਰੈ
ਇਹ ਵਿਚਾਰ ਕਰਕੇ ਬਾਬਾ ਅਜੀਤ ਸਿੰਘ ਜੀ ਗੁਰੂ ਕਲਗੀਧਰ ਜੀ ਦੇ ਕੋਲ ਆਏ ਹਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ ਨੇ ਆਗਿਆ ਲੈਣ ਵਾਸਤੇ
ਸਤਿਗੁਰ ਨੰਦਨ ਕਰਿਆ ਬੰਦਨ
ਸਤਿਗੁਰਾਂ ਦੇ ਸਪੂਤ ਬਾਬਾ ਅਜੀਤ ਸਿੰਘ ਜੀ ਨੇ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ
ਰਹਿ ਕਰ ਜੋਰਾ ਪਿਤਾ ਨਿਉਰਾ
ਹੱਥ ਜੋੜ ਕੇ ਆਪਣੇ ਪਿਤਾ ਵੱਲ ਵੇਖਦੇ ਨੇ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਿਹੋਰਦੇ ਨੇ ਨਮਸਕਾਰ ਕਰਦੇ ਹਨ
ਸੁਤ ਦਿਸ ਨੈਨੈ ਕਰਕੇ ਬੈਨੈ
ਗੁਰੂ ਕਲਗੀਧਰ ਜੀ ਨੇ ਬਾਬਾ ਅਜੀਤ ਸਿੰਘ ਜੀ ਵੱਲ ਵੇਖਿਆ ਕਿ ਅਜੀਤ ਸਿੰਘ ਜੀ ਆਏ ਨੇ ਇਨ੍ਹਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰ ਭਰ ਕੇ ਨਿਗਾਹ ਭਰ ਕੇ ਵੇਖਿਆ ਹੈ
ਕਰਕੇ ਬੈਨੈ
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ ਗੁਰੂ ਕਲਗੀਧਰ ਜੀ ਸਾਹਿਬ ਅਜੀਤ ਸਿੰਘ ਜੀ ਨੂੰ
ਕਿਮ ਅਬਲਾ ਖੋ ਸੱਚ ਬਚ ਭਾਖੋ
ਮਹਾਰਾਜ ਜੀ ਕਹਿੰਦੇ ਹਾਂ ਬੇਟਾ ਅਜੀਤ ਸਿੰਘ ਕੀ ਅਭਲਾਖਾ ਲੈ ਕੇ ਆਏ ਹੋ ਕੀ ਇੱਛਾ ਲੈ ਕੇ ਆਏ ਹੋ ਜੋ ਤੁਹਾਡੇ ਮਨ ਦੀ ਇੱਛਾ ਹੈ ਸਾਡੇ ਕੋਲ ਉਸੇ ਤਰ੍ਹਾਂ ਵਰਣਨ ਕਰਕੇ ਦੱਸੋ
ਸੁਣ ਕਰ ਵੀਰੈ ਕਹਿ ਧਰ ਧੀਰੈ
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਅਜੀਤ ਸਿੰਘ ਜੀ ਬੜੇ ਧੀਰਜ ਦੇ ਨਾਲ ਬੜੇ ਠਰਮੇ ਦੇ ਨਾਲ ਹੌਸਲੇ ਦੇ ਨਾਲ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ
ਨਿਜ ਕੁਲ ਰੀਤੈ ਚਿਤ ਮੈਂ ਪ੍ਰੀਤੈ
ਕਹਿਣ ਲੱਗੇ ਸਤਿਗੁਰੂ ਜਿਹੜੀ ਆਪਣੀ ਕੁਲ ਦੀ ਰੀਤ ਹੈ ਮੈਂ ਉਹ ਆਪਣੇ ਚਿਤ ਵਿਚ ਚਿਤ ਬਰੇ ਹਾਂ ਆਪਣੀ ਕੁਲ ਛਤਰੀਆਂ ਦੀ ਕੁਲ ਹੈ ਤੇ ਛਤਰੀਆਂ ਦੀ ਕੁਲ ਦੇ ਵਿਚ ਜੰਗ ਦੇ ਮੈਦਾਨ ਵਿਚ ਜੂਝਣਾ ਇਹ ਛਤਰੀ ਦਾ ਧਰਮ ਹੋਇਆ ਕਰਦਾ ਹੈ ਤੇ ਮਹਾਰਾਜ ਜੀ ਮੈਂ ਆਪਣੀ ਕੁਲ ਦੀ ਜਿਹੜੀ ਰੀਤ ਹੈ ਮਰਿਆਦਾ ਹੈ ਉਸ ਮਰਿਆਦਾ ਨੂੰ ਆਪਣੇ ਹਿਰਦੇ ਦੇ ਵਿਚ ਵਿਚਾਰ ਰਿਹਾ ਹਾਂ
ਅਬੈ ਸਮੇ ਸ਼ੁਭ ਲਖ ਮਨ ਮੈਂ ਪ੍ਰਭ
ਇਹ ਗਰੀਬ ਨਵਾਜ ਹੁਣ ਸ਼ੁਭ ਸਮਾਂ ਹੈ ਹੁਣ ਭਲਾ ਸਮਾਂ ਔਰ ਜੰਗ ਦੇ ਮੈਦਾਨ ਵਿਚ ਜੂਝ ਕੇ ਲੜਨ ਦਾ ਹੁਣ ਇਹੋ ਜਿਹਾ ਸਮਾਂ ਇਹੋ ਜਿਹਾ ਸਬਬ ਸ਼ਾਇਦ ਹੀ ਕਿਤੇ ਦੁਬਾਰਾ ਪ੍ਰਾਪਤ ਹੋਵੇ।
ਧਰਮ ਨਿਭਾਇਓ ਮੁਖ ਫਰਮਾਇਓ।
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਸਾਨੂੰ ਮੁਖੋਂ ਫਰਮਾਇਆ ਕਿ ਆਪਣਾ ਧਰਮ ਨਿਭਾਉਣਾ ਹੈ, ਸਿੱਖ ਨੇ ਆਪਣਾ ਧਰਮ ਨਿਭਾਉਣਾ ਹੈ। ਤੇ ਮਹਾਰਾਜ ਜੀ ਹੁਣ ਮੇਰਾ ਇਹ ਧਰਮ ਹੈ ਕਿ ਮੈਂ ਜੰਗ ਦੇ ਮੈਦਾਨ ਵਿਚ ਵੈਰੀ ਨੂੰ ਮਾਰ ਕੇ ਜੂਝ ਜਾਵਾਂ, ਇਹ ਮੇਰਾ ਧਰਮ ਹੈ। ਇਸ ਵੇਲੇ ਕਲਗੀ ਧਰ ਜੀ ਤੁਹਾਡਾ ਹੁਕਮ ਵੀ ਹੈ ਕਿ ਤੁਸੀਂ ਆਪਣਾ ਧਰਮ ਨਿਭਾਉਣਾ ਹੈ।
ਤੁਰਕ ਸਮੂਹਨ ਕਰ ਕਰ ਹੂਹਨ।
ਤੁਰਕਾਂ ਦਾ ਸਮੂਹਾਂ ਦਾ ਸਮੂਹ ਸਾਹਮਣੇ ਨਜ਼ਰ ਆ ਰਿਹਾ, ਇਹਨਾਂ ਦੇ ਉੱਤੇ ਹੁਣ ਮੈਂ ਹਮਲਾ ਕਰਾਂ, ਇਹਨਾਂ ਦੇ ਉੱਤੇ ਹੁਣ ਹੱਲੇ ਕਰਾਂ, ਐਸੀ ਆਗਿਆ ਮਹਾਰਾਜ ਜੀ ਬਖਸ਼ੋ।
ਕਰੋ ਹਟਾਵਨ ਗਤਰਨ ਥਾਮਨ।
ਮਹਾਰਾਜ ਸੱਚੇ ਪਾਤਸ਼ਾਹ ਯੁੱਧ ਭੂਮਿਕਾ ਵਿਚ ਜਾ ਕੇ ਆ ਜਿਹੜਾ ਵਧਦਾ ਹੋਇਆ ਤੁਰਕਾਨਾ, ਆ ਜਿਹੜੇ ਤੁਰਕ ਮਲੇਛ ਵਧਦੇ ਹੋਏ ਅੱਗੇ ਆ ਰਹੇ ਨੇ, ਮੈਂ ਇਹਨਾਂ ਨੂੰ ਹਟਾ ਦਿਆਂ, ਇਹਨਾਂ ਨੂੰ ਮੋੜ ਕੇ ਪਿਛਾਂ ਕਰ ਦਿਆਂ।
ਸੁਣ ਬਿਗ ਸੇ ਗੁਰ ਕਹਿ ਭਲੇ ਉਰ।
ਮਹਾਰਾਜ ਜੀ ਸੁਣ ਕੇ ਬੜੇ ਖੁਸ਼ ਹੋਏ, ਬਾਬਾ ਅਜੀਤ ਸਿੰਘ ਜੀ ਵੱਲ ਵੇਖਿਆ ਤੇ ਵੇਖ ਕੇ ਮੇਰੇ ਸਾਹਿਬ ਜੀ ਕਹਿੰਦੇ, ਬੇਟਾ ਨਾਜੋ ਸੇ ਪਲੇ ਹੋ, ਦੁਨੀਆ ਹੋਈ ਅੰਧੇਰ, ਜਬ ਆਂਖ ਸੇ ਟਲੇ ਹੋ, ਕਲ ਥੇ ਚਾਰ, ਅਬ ਹੋ ਦੋ, ਅਬ ਤੁਮ ਵੀ ਚਲੇ ਹੋ, ਪਰ ਮੈਂ ਸ਼ੁਕਰ ਕਰੂੰਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਪਰਮੇਸ਼ਰ ਦਾ, ਕਿ ਮੈਂ ਵਾਹਿਗੁਰੂ ਨਿਰੰਕਾਰ ਦੇ ਘਰ ਦੀ ਦਾਤ ਉਹਦੇ ਚਰਨਾਂ ਵਿਚ ਵਾਪਸ ਸਮਰਪਣ ਕਰ ਦਿੱਤੀ ਹੈ, ਭੇਟ ਕਰ ਦਿੱਤੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਜੀ ਮੁਸਕੁਰਾਏ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਮੁਸਕੁਰਾਏ ਤੇ ਮੁਸਕੁਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਭਲੇ ਉਰ, ਵਾਹ ਅਜੀਤ ਸਿੰਘ, ਬੜਾ ਭਲਾ ਹਿਰਦਾ ਤੇਰਾ, ਤੂੰ ਬੜੇ ਚਾਉ ਨਾਲ ਆਪਣਾ ਆਪ ਸਾਡੇ ਕੋਲ ਲਿਆ ਕੇ ਪੇਸ਼ ਕੀਤਾ, ਤੇਰੀ ਇਸ ਦਲੇਰੀ ਕਰਕੇ ਆਉਣ ਵਾਲੇ ਸਮੇਂ ਵਿਚ ਪੰਥ ਵਿਚ ਇਹ ਬਿਰਤੀ ਪੈਦਾ ਹੋਵੇਗੀ, ਜਦੋਂ ਕਿਤੇ ਜੰਗ ਦੇ ਮੈਦਾਨ ਵਿਚ ਲੜਨ ਦੀ ਜਾਂ ਸ਼ਹੀਦੀ ਪਾਉਣ ਦੀ ਗੱਲ ਹੋਵੇਗੀ, ਜਿਵੇਂ ਤੂੰ ਆਪਣਾ ਆਪ ਬੜੇ ਚਾਉ ਨਾਲ ਸਾਡੇ ਕੋਲ ਪੇਸ਼ ਕੀਤਾ, ਏਦਾਂ ਮੇਰੇ ਪੰਥ ਵਿਚ ਆਉਣ ਵਾਲੇ ਸਮੇਂ ਚ ਤੇਰੇ ਬਿਰਤੀ ਵਾਲੇ ਸਿੰਘ ਹੋਣਗੇ, ਸ਼ਹੀਦੀ ਪਾਉਣ ਵਾਸਤੇ ਬੜੇ ਚਾਉ ਨਾਲ ਆਪਣਾ ਆਪ ਪੇਸ਼ ਕਰਿਆ ਕਰਨਗੇ। ਇਹ ਗੁਣ ਮੇਰੇ ਪੰਥ ਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੁਹਾਡੇ ਰਾਹੀ ਪੰਥ ਦੇ ਵਿਚ ਸੰਚਾਰਿਤ ਹੋਵੇਗਾ। ਇਸ ਤਰ੍ਹਾਂ ਗਰੀਬ ਨਿਵਾਗ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਹੱਸ ਤੁਰਕਾਨ ਕਰ ਕਮਸਾਨ।
ਮਹਾਰਾਜ ਜੀ ਕਹਿੰਦੇ, ਜਾਓ ਅਜੀਤ ਸਿੰਘ ਜੀ, ਜਾ ਕੇ ਜੰਗ ਦੇ ਮੈਦਾਨ ਵਿਚ ਤੁਰਕਾਂ ਨੂੰ ਹਤੋ, ਤੁਰਕਾਂ ਦਾ ਨਾਸ ਕਰੋ, ਤੁਰਕਾਂ ਦਾ ਮਲੇਛਾਂ ਦਾ ਖਾਤਮਾ ਕਰੋ।
ਸ਼ੁਭ ਪਦ ਪਾਵੋ ਮਮ ਮਨ ਭਾਵੋ।
ਔਰ ਤੁਹਾਨੂੰ ਸ਼ੁਭ ਪਦਵੀ ਦੀ ਪ੍ਰਾਪਤੀ ਹੋਵੇਗੀ। ਜੰਗ ਦੇ ਮੈਦਾਨ ਵਿਚ ਲੜ ਕੇ ਜਦੋਂ ਸ਼ੁਭ ਗਤੀ ਨੂੰ ਸੂਰਮ ਗਤੀ ਨੂੰ ਪ੍ਰਾਪਤ ਹੋਵੋਗੇ, ਫਿਰ ਤੁਸੀਂ ਮੇਰੇ ਮਨ ਨੂੰ ਭਾਵੋਗੇ।
ਸੁਜਸ ਬਿਸਾਰੋ ਹਰੀਗਨ ਮਾਰੋ।
ਔਰ ਆਪਣਾ ਭਾਰੀ ਸੁਜਸ ਸੰਸਾਰ ਵਿਚ ਵਿਸਤ੍ਰਿਤ ਕਰੋ, ਅਨੇਕਾਂ ਦੁਸ਼ਮਣਾਂ ਨੂੰ ਦੋਖੀਆਂ ਨੂੰ ਜੰਗ ਦੇ ਮੈਦਾਨ ਵਿਚ ਮਾਰ ਮੁਕਾਓ।
ਸਿੱਖ ਲਿਓ ਸੰਗਾ ਇਸ ਜੰਗਾ।
ਆਪਣੇ ਨਾਲ ਸਿੱਖਾਂ ਦੀ ਟੋਲੀ ਲੈ ਲੋ, ਆਪਣੇ ਨਾਲ ਕੁਝ ਸਿੱਖਾਂ ਨੂੰ ਨਾਲ ਲੈ ਲੋ, ਔਰ ਜੰਗ ਦੇ ਮੈਦਾਨ ਵਿਚ ਜਾ ਕੇ ਲੜੋ। ਅਜੀਤ ਸਿੰਘ, ਤੁਹਾਨੂੰ ਬਸ ਇਤਨਾ ਕਹਿਣਾ ਕਾਫੀ ਹੈ ਕਿ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਜਿਨ੍ਹਾਂ ਆਪਣਾ ਧਰਮ ਨਹੀਂ ਹਾਰਿਆ, ਸਗੋਂ ਆਪਣੇ ਧਰਮ ਤੋਂ ਆਪਣੀ ਜਿੰਦ ਵਾਰ ਦਿੱਤੀ, ਆਪਣੇ ਸੀਸ ਦਾ ਬਲਿਦਾਨ ਦੇ ਦਿੱਤਾ, ਤੁਸੀਂ ਉਨ੍ਹਾਂ ਦੇ ਪੋਤਰੇ ਹੋ। ਬਾਬਾ ਅਜੀਤ ਸਿੰਘ ਜੀ ਨੇ ਵੀ ਅੱਗੋਂ ਜਵਾਬ ਦਿੱਤਾ, ਆਖਿਆ, ਕਲਗੀਆਂ ਵਾਲੇ ਪਾਤਸ਼ਾਹ, ਮੇਰਾ ਨਾਮ ਤੁਸੀਂ ਅਜੀਤ ਸਿੰਘ ਰੱਖਿਆ। ਅਜੀਤ ਦਾ ਮਤਲਬ ਹੁੰਦਾ ਜਿਹੜਾ ਜਿੱਤਿਆ ਨਾ ਜਾਵੇ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਾ ਆਊਂਗਾ। ਮਹਾਰਾਜ ਮੇਰਾ ਨਾਮ ਅਜੀਤ ਸਿੰਘ ਹੈ, ਮੈਂ ਦੁਸ਼ਮਣ ਕੋਲੋਂ ਜਿੱਤਿਆ ਨਹੀਂ ਜਾਵਾਂਗਾ, ਵੈਰੀਆਂ ਕੋਲੋਂ ਜਿੱਤਿਆ ਨਹੀਂ ਜਾਵਾਂਗਾ, ਤੇ ਜੇ ਮੈਂ ਦੁਸ਼ਮਣਾਂ ਕੋਲੋਂ ਜਿੱਤਿਆ ਵੀ ਗਿਆ ਤੇ ਪੰਥ ਪਾਤਸ਼ਾਹ ਮੈਂ ਇਹ ਵਚਨ ਕਰਦਾ ਹਾਂ ਕਿ ਮੈਂ ਮੁੜ ਕੇ ਜਿਉਂਦਾ ਵਾਪਸ ਨਹੀਂ ਆਵਾਂਗਾ, ਸ਼ਹੀਦੀ ਨੂੰ ਆਪਣੇ ਗਲ ਦੇ ਵਿਚ ਪ੍ਰਵਾਨ ਕਰਾਂਗਾ।
ਸ੍ਰੀ ਅਕਾਲ।
साहबजादा बाबा अजीत सिंह जी नूं महाराज जी कहिंदे जाओ अपने सिखां नूं अपने नाल लै लो और जाके भारी जंग जंग दे मैदान विच करो।
दोहेरा सदा धर्म चित्रीन को चलियो सनातन आए।
महाराज जी कहिंदे छत्रियां दा ए धर्म, हे बेटा अजीत सिंह छत्रियां दा ए धर्म मुढ़ तो चलदा आया है कि छत्री जंग दे मैदान विच जूझना जानदे ने, लड़ना जानदे ने, और छत्रियां दा जूझना ए सनातन धर्म मुढ़ तो चलदा आया छत्रियां वास्ते।
तुझ सम मैं अभिमनु के लड़ियो जगत जस गाए।
तुहाडी उम्र दा ही सी अभिमन्यु जदों जंग दे मैदान दे विचों लड़िया सी। ए हौसला देण वास्ते उदाहरण दे रहे ने महाराज जी बाबा अजीत सिंह नूं, कहिंदे तेरी उम्र दा सी अभिमन्यु जदों महाभारत दे जंग विच लड़ के उन्हें भी शहीदी पाई सी।
सन मुख रन मारन मरन अरिन पीत देन।
सन मुख हो के जंग दे मैदान विच दुश्मन नूं मारना जा मरना, पर दुश्मन नूं अपनी पिठ जंग दे मैदान विच नहीं बखाउणी।
शुभ पद को पर लोक में अवनी मैं जस लेन।
और शुभ पदी पदवी अगे परलोक विच प्राप्त हुंदी आ शहीदां नूं, और इस मात लोक दी धरती ते शुभ सुजस शुभ वड्याई मिलदी आ जेड़े शहीदी पाउंदे हन।
नराज छंद बली अजीत सिंह जी निखांगे अंग संग।
बली बाबा अजीत सिंह जी अपने गात्रे कहंदे मोढ़ियां दे उत्ते पीरां दा पत्था धारण कीता होया। महाराज दसवें पातशाह हत्थी शिंगारदे ने, कहंदे मेरे पुत दी मैं बरात चढ़ाउणी है, मौत रूपी लाड़िए ने व्याहुण वास्ते जाना है। कहंदे बड़ा सोहना तीरां दा पत्था महाराज जी ने आप बाबा अजीत सिंह जी दे सीस शरीर ते सजाया है।
बबी खलंग नरी कलंग सोती करंग तंग।
बड़े बड़े भयानक तिखे तीर ओ महाराज सच्चे पातशाह दे सपूत बाबा अजीत सिंह जी दे पत्थे विच पाए हुए ने, जो बड़े भयानक ने, बड़े तिखे खतंग हन।
कृपा नहीं ममुष्ट सो कुदंड लै कठोर को।
बड़ी मजबूत कृपान है सतगुरां दे साहबजादे अजीत सिंह दे गात्रे, जेदा मुठा सोने दा है, सोने दे मुठे वाली तेग बाबा अजीत सिंह जी ने अपने गात्रे धारण कीती है। बड़ा कठोर तनक है जो बाबा अजीत सिंह जी ने अपने दस्त कमलां विच पकड़िया है।
तरे समूह आयोदान वीर गाए कोर को।
गात्रे विच कटार पाई है, पेश कब्ज पाए ने, होर भी कई शस्त्र अस्त्र बाबा अजीत सिंह जी ने अपने शरीर ते धारण कीते हन।
दई पिता पर दक्षिणा सुबंध नाए ठान के।
जंग च जान तो पहला बाबा अजीत सिंह जी ने इस तरह त्यार बर त्यार हो के शस्त्र बस्त्र अपने तन ते सजा के गुरु कलगियां वाले पातशाह दियां परिक्रमा कीतियां हन। दसवें पातशाह दे चौं पासी फिर के बाबा अजीत सिंह जी ने बड़े अदब नाल, बड़े सत्कार नाल महाराज जी दियां परिक्रमा कीतियां हन।
पिता प्रदक्षिणा तो बंधन आए ठान के।
पिता जी दियां प्रदक्षिणा करके बड़े अदब नाल, बड़े सत्कार नाल महाराज जी नूं वंदना कीती बाबा अजीत सिंह जी ने, मत्था टेकिया, नमस्कार कीती है।
आनंद ते बिलंद नैन भे प्रफुल मान के।
कलगी धर जी दे नेत्र आनंद नाल भरे हुए, खिड़े हुए, प्रफुल्लत हुए हुए कमल दे फुल दे समान, उन्हां नेत्र कमलां नाल बाबा अजीत सिंह दे चेहरे वल वेखदे हन।
चलियो सपौर ठोर को जता मिरगिंद पै बिना।
बाबा अजीत सिंह जी नूं घुट के गल नाल ला के थापड़ा दे के महाराज सच्चे पातशाह ने विदा कीता है। बाबा अजीत सिंह जी गुरु चरणा नूं मना के गरीब नवाज सच्चे पातशाह दे चरणा दी आराधना करके चमकौर दी गढ़ी दा जेड़ा दरवाजा है ਉਸ ਦਰਵਾਜੇ ਤੱਕ ਚੱਲ ਕੇ ਆਏ ਹਨ।
ਪਰ ਵੀਰ ਸੰਗ ਪੰਚ ਤੇ ਰਜਾਏ ਮਾਨ ਕੇ ਮਨਾ,
ਮਹਾਰਾਜ ਜੀ ਦੀ ਆਗਿਆ ਮੰਨ ਕੇ ਪੰਜ ਸਿੰਘਾਂ ਦਾ ਜਥਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਚੱਲਿਆ ਹੈ।
ਸਵਈਆ ਆਲਮ ਸਿੰਘ ਤਰੇ ਸਭ ਆਯੁਦ,
ਕਿਹੜੇ ਕਿਹੜੇ ਸਿੰਘ ਚੱਲੇ ਨੇ ਬਾਬਾ ਅਜੀਤ ਸਿੰਘ ਨਾਲ? ਭਾਈ ਆਲਮ ਸਿੰਘ ਨੱਚਣਾ, ਬੜਾ ਸੂਰਮਾ ਬੜਾ ਬਹਾਦਰ ਯੋਧਾ ਹੈ ਭਾਈ ਆਲਮ ਸਿੰਘ ਨੱਚਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਰਿਹਾ।
ਜਾਤ ਜੀ ਸੀਰਜ ਪੂਤ ਪਲੇਰੇ,
ਆਲਮ ਸਿੰਘ ਰਾਜਪੂਤ ਬਰਾਦਰੀ ਦਾ ਸੀ, ਇਹ ਰਾਜਪੂਤ ਜਾਤੀ ਦਾ ਭਾਈ ਮਨੀ ਸਿੰਘ ਦੇ ਪਰਿਵਾਰ ਵਿਚੋਂ ਸੀ।
ਖਾਸ ਮੁਸਾਹਿਬ ਦਾਸ ਗੁਰੂ ਕੋ,
ਭਾਈ ਆਲਮ ਸਿੰਘ ਜੀ ਗੁਰੂ ਕਲਗੀ ਧਰ ਦੇ ਖਾਸ ਮੁਸਾਹਿਬ ਸਨ, ਖਾਸ ਸਿੰਘ ਸਨ ਨਾ, ਜਿਹੜੇ ਨਿਕਟ ਵਰਤੀ 25 ਸਿੰਘ ਸੀ ਦਸਵੇਂ ਪਾਤਸ਼ਾਹ ਦੇ ਖਾਸ ਸਿੰਘ, ਉਹਨਾਂ 25 ਸਿੰਘਾਂ ਵਿਚੋਂ ਭਾਈ ਆਲਮ ਸਿੰਘ ਜੀ ਬਹੁਤ ਹੀ ਖਾਸ ਸਨ ਮਹਾਰਾਜ ਜੀ ਦੇ।
ਵਾਸ ਰਹਿ ਨਿਤ ਸ਼੍ਰੀ ਮੁਕਵੇਰੇ,
ਔਰ ਹਰ ਵੇਲੇ ਭਾਈ ਆਲਮ ਸਿੰਘ ਜੀ ਮਹਾਰਾਜ ਗੁਰੂ ਕਲਗੀ ਧਰ ਜੀ ਦੇ ਕੋਲ ਰਹਿੰਦੇ ਸੀ। ਖਾਲਸਾ ਜੀ, ਆਲਮ ਸਿੰਘ ਇਹੋ ਜਿਹਾ ਸੂਰਮਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਸੁੱਤਾ। ਜਦੋਂ ਮਹਾਰਾਜ ਜੀ ਆਰਾਮ ਕਰਦੇ ਸੀ, ਬਾਹਰ ਖਲੋ ਕੇ ਪਹਿਰਾ ਦਿੰਦਾ ਸੀ। ਜਦੋਂ ਸਤਿਗੁਰਾਂ ਨੇ ਕਿਤੇ ਉੱਠ ਕੇ ਜਾਣਾ, ਪਿੱਛੇ ਪਿੱਛੇ ਇਹਨੇ ਨਾਲ ਰਹਿਣਾ। ਜਦੋਂ ਮਹਾਰਾਜ ਜੀ ਨੇ ਸ਼ਿਕਾਰ ਤੇ ਖੇਡਣ ਜਾਣਾ, ਇਹਨੇ ਵੀ ਨਾਲ ਨਾਲ ਦੌੜਿਆ ਜਾਣਾ। ਹਰ ਵੇਲੇ ਮਹਾਰਾਜ ਜਦੋਂ ਕਲਗੀਧਰ ਜੀ ਨੇ ਬੈਠਣਾ, ਇਹਨੇ ਚੌਰ ਲੈ ਕੇ ਮਹਾਰਾਜ ਜੀ ਦੇ ਸੀਸ ਤੇ ਚਲਾਉਣਾ। ਸਾਰੀ ਜ਼ਿੰਦਗੀ ਭਾਈ ਆਲਮ ਸਿੰਘ ਸੌ ਕੇ ਨਹੀਂ ਵੇਖਿਆ, ਮਹਾਰਾਜ ਜੀ ਦੀ ਸੇਵਾ ਵਿਚ ਤਤਪਰ ਹੋ ਕੇ ਰਿਹਾ। ਇਹੋ ਜਿਹਾ ਸਿੰਘ ਸੀ ਜਿਹਦੇ ਨਾਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਬੜਾ ਵੱਡਾ ਭਾਰੀ ਸਨੇਹ ਹੈ।
ਬੋਲਨ ਕੇਰ ਬਿਲਾਸ ਕਰੇ ਜੀ,
ਮਹਾਰਾਜ ਜੀ ਭਾਈ ਆਲਮ ਸਿੰਘ ਨਾਲ ਬੜੇ ਬੜੇ ਡੂੰਘੇ ਬਚਨ ਕਰਿਆ ਕਰਦੇ ਸਨ, ਕਈ ਵਾਰੀ ਹੱਸਿਆ ਵੀ ਕਰਦੇ ਸੀ ਭਾਈ ਆਲਮ ਸਿੰਘ ਦੇ ਨਾਲ, ਹਾਸ ਬਿਲਾਸ ਵੀ ਮਹਾਰਾਜ ਜੀ ਪਿਆਰ ਨਾਲ ਕਰ ਲਿਆ ਕਰਦੇ ਸਨ।
ਸੰਗ ਸਦਾ ਕਰਨਾ ਬਹੁਤੇ,
ਹਰ ਵੇਲੇ ਆਲਮ ਸਿੰਘ ਨੂੰ ਨਾਲ ਰੱਖਦੇ ਸਨ, ਔਰ ਹਰ ਵੇਲੇ ਆਲਮ ਸਿੰਘ ਤੇ ਬੜੀ ਭਾਰੀ ਕਰੁਣਾ ਤੇ ਦਇਆ ਮਹਾਰਾਜ ਜੀ ਕਰਦੇ ਸਨ।
ਭਾਈ
ਆਲਮ ਸਿੰਘ ਨੇ ਮਹਾਰਾਜ ਜੀ ਦੀ ਆਗਿਆ ਲਈ, ਗੁਰੂ ਕਲਗੀਧਰ ਦੀ ਆਗਿਆ ਲੈ ਕੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾਣ ਵਾਸਤੇ ਸੰਗਰ ਲਈ ਤਿਆਰ ਹੋ ਗਏ।
ਮਨ ਹੋਏ ਆਨੰਦ ਚਲਿਓ ਤੇ ਸਵੇਰੇ,
ਮਨ ਵਿਚ ਭਾਰੀ ਆਨੰਦ ਧਾਰਨ ਕਰਕੇ ਭਾਈ ਆਲਮ ਸਿੰਘ ਜੀ ਜੰਗ ਦੇ ਮੈਦਾਨ ਨੂੰ ਚੱਲੇ ਹਨ।
ਗੁਰਨੰਦਨ ਸੰਗ ਆਨੰਦਤ ਅੰਗ,
ਗੁਰੂ ਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਬੜੇ ਆਨੰਦ ਚਿੱਤ ਹੋ ਕੇ ਬਾਬਾ ਆਲਮ ਸਿੰਘ ਜੀ ਨਾਲ ਜਾ ਰਹੇ ਹਨ।
ਜਵਾਹਰ ਸਿੰਘ ਚਲਿਓ ਪੱਟ ਭਾਰੀ,
ਦੂਸਰਾ ਸੂਰਮਾ ਸੀ ਭਾਈ ਜਵਾਹਰ ਸਿੰਘ, ਇਹ ਵੀ ਬੜਾ ਸੂਰਮਾ ਬੜਾ ਬਹਾਦਰ ਯੋਧਾ ਹੈ, ਇਹ ਵੀ ਬਾਬਾ ਅਜੀਤ ਸਿੰਘ ਜੀ ਦੇ ਨਾਲ ਚੱਲਿਆ ਹੈ।
ਜਿਮ ਆਵਤ ਬ੍ਰਿੰਦ ਮਲੇਛ ਚਲੇ,
ਉਧਰੋਂ ਜਿਵੇਂ ਬਹੁਤ ਸਾਰੇ ਮਲੇਛ ਚੜ ਕੇ ਦਰਵਾਜੇ ਵਾਲੇ ਪਾਸੇ ਨੂੰ ਵਧਦੇ ਆ ਰਹੇ ਸਨ।
ਸਨਮੁਖ ਰੋਕ ਬਿਲੋ ਕੇ ਅਗਾਰੇ,
ਉਹਨਾਂ ਨੂੰ ਸਨਮੁਖ ਹੋ ਕੇ ਮੂਹਰੇ ਹੋ ਕੇ ਰੋਕਣ ਵਾਸਤੇ ਬਾਬਾ ਅਜੀਤ ਸਿੰਘ ਤੇ ਭਾਈ ਜਵਾਹਰ ਸਿੰਘ ਆਲਮ ਸਿੰਘ ਹੋਣੀ ਅੱਗੇ ਵੱਧ ਕੇ ਜਾਣ ਲੱਗੇ ਹਨ।
ਹਰ ਤੋਮਰ ਛੋਰ ਤੁਭੰਗਨ ਤੂਰ,
ਪਹਿਲਾਂ ਤੀਰ ਚਲਾਏ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਨੇ ਬੈਰੀਆਂ ਨੂੰ ਰੋਕਣ ਵਾਸਤੇ।
ਤੀਰ ਦਰਾਦੜ ਭੂਮ ਮਜਾਰੇ,
ਅਨੇਕਾਂ ਨੂੰ ਦੜਦੜ ਕਰਕੇ ਜ਼ਮੀਨ ਦੇ ਉੱਤੇ ਸੁੱਟਿਆ, ਮਿੱਟੀ ਵਿਚ ਗਰਕ ਕੀਤਾ ਪਾਪੀਆਂ ਨੂੰ ਮਲੇਛਾਂ ਨੂੰ।
ਮੁਖ ਬੋਲਤ ਸ਼੍ਰੀ ਗੁਰਦੇਵ ਫਤਿਹ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਸਿੰਘ ਬਾਹਰ ਨੂੰ ਜਾਂਦੇ, ਪਹਿਲਾਂ ਫਤਿਹ ਬੁਲਾ ਕੇ ਜਾਂਦੇ ਪਾਤਸ਼ਾਹ ਨੂੰ।
ਕਉ ਤਰਾਸ ਬਹੀਨ ਲੈ ਅਰੀ ਮਾਰੇ,
ਔਰ ਤਰਾਸ ਤੋਂ ਬਿਨਾਂ ਡਰ ਤੋਂ ਬਿਨਾਂ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੂੰ ਮਾਰਦੇ ਚਲੇ ਜਾ ਰਹੇ ਨੇ।
ਦੋਹੇਰਾ ਧਿਆਨ ਸਿੰਘ ਔਰ ਧਿਆਨ ਗੁਰ ਬਰਿਓ ਅਰੀਨ ਮੈਂ ਦੌਰ,
ਭਾਈ ਆਲਮ ਸਿੰਘ ਤੇ ਜਵਾਹਰ ਸਿੰਘ ਦੇ ਨਾਲ ਤੀਸਰਾ ਸਿੰਘ ਭਾਈ ਧਿਆਨ ਸਿੰਘ ਵੀ ਹੈ, ਜਿਹਦੇ ਹਿਰਦੇ ਵਿਚ ਹਰ ਵੇਲੇ ਗੁਰੂ ਦਾ ਧਿਆਨ ਵਸਿਆ ਰਹਿੰਦਾ ਹੈ। ਭਾਈ ਧਿਆਨ ਸਿੰਘ ਜੀ ਵੀ ਬੜੀ ਬਹਾਦਰੀ ਨਾਲ ਗਏ ਨੇ, ਔਰ ਵੈਰੀਆਂ ਨਾਲ ਜੂਝ ਰਹੇ ਨੇ, ਅੜ ਕੇ ਪੈਰ ਅੜਾ ਕੇ ਲੜ ਰਹੇ ਹਨ।
ਔਰ ਠੋਰ ਹਲ ਚੱਲ ਪਰੇ ਗੁਰਸੁੱਤ ਤੇ ਬਗਰੋਰ,
ਥਾਂ ਥਾਂ ਤੇ ਹਲ ਚਲੀ ਮਚੀ ਹੋਈ ਹੈ, ਗੁਰੂ ਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਆਉਣ ਦੀ ਧੂਮ ਦੂਰ ਤੱਕ ਪਹੁੰਚੀ ਹੋਈ ਹੈ। ਕਹਿੰਦੇ ਗੁਰੂ ਦਾ ਫਰਜੰਦ ਜੰਗ ਦੇ ਮੈਦਾਨ ਵਿਚ ਲੜਨ ਵਾਸਤੇ ਆਇਆ ਹੈ, ਗੁਰੂ ਦਾ ਪੁੱਤਰ ਜੰਗ ਦੇ ਮੈਦਾਨ ਵਿਚ ਲੜਨ ਵਾਸਤੇ ਆਇਆ ਹੈ। ਇਹ ਆਵਾਜ਼, ਇਹ ਹਲ ਚਲੀ ਦੂਰ ਦੂਰ ਤੱਕ ਪਹੁੰਚੀ ਹੋਈ ਹੈ।
ਸੁੱਖਾ ਸਿੰਘ ਤੁਫੰਗ ਲੈ ਮੈਂ ਬਰੋਦ ਗੁਲਕਾਨਾ।
ਸੁੱਖਾ ਸਿੰਘ, ਭਾਈ ਸੁੱਖਾ ਸਿੰਘ ਸੀ, ਇਹਦੇ ਹੱਥ ਵਿਚ ਬੰਦੂਕ ਹੈ, ਇਹਨੇ ਬੰਦੂਕ ਲੈ ਕੇ ਜਾ ਕੇ ਗੋਲੀਆਂ ਦਾਗੀਆਂ। ਹਾਲਾਂਕਿ ਬੰਦੂਕ ਚ ਗੋਲੀ ਤੇ ਬਰੂਦ ਨਹੀਂ ਪਾਉਣਾ ਪੈਂਦਾ, ਮਹਾਰਾਜ ਜੀ ਦਾ ਬਚਨ ਸੀ ਬਸ ਥੋੜਾ ਤਖਾਈ ਜਾਓ ਤੇ ਗੋਲੀਆਂ ਚੱਲੀ ਜਾਣਗੀਆਂ। ਬੰਦੂਕ ਖਾਲੀ ਹੈ ਪਰ ਤੋੜਾ ਤਖਾਉਂਦੇ ਨੇ ਤੇ ਵਿਚੋਂ ਗੋਲੀ ਦਗ ਕਰਕੇ ਨਿਕਲਦੀ ਤੇ ਬੈਰੀ ਨੂੰ ਜਾਸ ਮਾਰਦੀ ਹੈ।
ਤੋੜਾ ਮੋਲ ਕਰਾ ਜੜਿਓ ਦਸਤਰਵਾ ਕਰ ਪਾਨ।
ਤੋੜਾ ਮੋੜ ਕੇ ਕਲਾ ਦੇ ਨਾਲ ਜੜਿਆ ਹੋਇਆ ਔਰ ਦਸਤਰਵਾ ਕਰਕੇ ਨਿਸ਼ਾਨੀ ਦੇ ਕਰਕੇ ਨਿਸ਼ਾਨਾ ਸੇਧ ਕੇ ਭਾਈ ਸੁੱਖਾ ਸਿੰਘ ਜੀ ਬੰਦੂਕ ਦੀ ਗੋਲੀ ਦਾਗਦੇ ਹਨ।
ਤੱਕ ਦੁਸ਼ਮਨ ਕੇ ਗਾਤ ਕੋ ਤੂਰਨ ਕਲਾ ਚੁਕਾਏ।
ਔਰ ਦੁਸ਼ਮਣ ਨੂੰ ਵੇਖ ਕੇ ਦੁਸ਼ਮਣ ਦਾ ਨਿਸ਼ਾਨਾ ਤੱਕ ਕੇ ਫਿਰ ਆਪਣੀ ਕਲਾ ਨੂੰ ਦਬਦੇ ਨੇ, ਬੰਦੂਕ ਦੀ ਕਲਾ ਦਬ ਕੇ ਗੋਲੀ ਦਾਗਦੇ ਹਨ।
ਜਮੈ ਪਲੀਤਾ ਤੁਖਤ ਹੈ ਮਾਰਤ ਦੇਰ ਨਾ ਲਾਏ।
ਪਲੀਤਾ ਡੰਬਦਾ ਹੈ, ਧੁਖਦੀ ਹੈ ਬੰਦੂਕ ਤੇ ਗੋਲੀ ਜਾ ਕੇ ਦੁਸ਼ਮਣ ਨੂੰ ਵੱਜਦੀ ਹੈ, ਜਿਹਨੂੰ ਜਾ ਕੇ ਵੱਜਦੀ ਹੈ ਉਹਦੇ ਪ੍ਰਾਣ ਨਿਕਲ ਜਾਂਦੇ ਨੇ, ਮੁੜ ਕੇ ਉਹ ਜਿਉਂਦਾ ਬਾਕੀ ਨਹੀਂ ਬਚਦਾ।
ਵੀਰ ਸਿੰਘ ਬਰ ਵੀਰ ਬਰ ਕਰ ਬਹਾਦਰੇ ਪੂਰ।
ਪੰਜਵਾਂ ਸਿੰਘ ਸੀ ਵੀਰ ਸਿੰਘ, ਇਹ ਪੰਜ ਸਿੰਘ ਗਏ ਨੇ ਨਾ ਬਾਬਾ ਅਜੀਤ ਸਿੰਘ ਨਾਲ, ਪੰਜਵਾਂ ਸਿੰਘ ਸੀ ਭਾਈ ਵੀਰ ਸਿੰਘ, ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ, ਬੜੀ ਸੂਰਵੀਰਤਾ ਦੇ ਨਾਲ ਬਾਬਾ ਅਜੀਤ ਸਿੰਘ ਜੀ ਦੇ ਨਾਲ ਇਹ ਵੀ ਨਿਕਲ ਕੇ ਚੱਲੇ ਹਨ।
ਇੱਧਰ
ਉੱਧਰ ਹੋ ਕੇ ਮਲੇਛਾਂ ਦੇ ਗਣਾਂ ਨੂੰ ਮਾਰਦੇ ਚੱਲੇ ਜਾ ਰਹੇ ਨੇ, ਅਨੇਕਾਂ ਮਲੇਛਾਂ ਦੇ ਸੂਰਮਿਆਂ ਨੂੰ ਮਾਰ ਮਾਰ ਕੇ ਮਿੱਟੀ ਚ ਗਰਕ ਕਰਦੇ ਚੱਲੇ ਜਾ ਰਹੇ ਨੇ।
ਛਪੈ ਛੰਦ ਗੁਰਸੁਖ ਔਰ ਮੈਂ ਕੁਪਤ ਕੁਪਤ ਬੋ, ਗੁਰਸੁਖ ਔਰ ਮੈਂ ਕੁਪਤ ਕੁਪਤ ਬੋ ਹਨ ਕਰ ਡਾਰੇ।
ਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਆਪਣੇ ਹਿਰਦੇ ਚ ਭਾਰੀ ਵੀਰ ਰਸ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਜੂਝ ਰਹੇ ਨੇ ਔਰ ਬਹੁਤ ਸਾਰੇ ਦੁਸ਼ਮਣਾਂ ਨੂੰ ਬਾਬਾ ਅਜੀਤ ਸਿੰਘ ਜੀ ਮਾਰਦੇ ਚਲੇ ਜਾ ਰਹੇ ਨੇ।
ਐਂਚਿਤ ਨਿਠੁਰ ਕਮਾਲ ਮਾਨ ਖਾਨਨ ਨਿਰਵਾਰੇ।
ਬਾਬਾ ਅਜੀਤ ਸਿੰਘ ਜੀ ਨੇ ਆਪਣੀ ਕਮਾਨ ਦੇ ਨਾਲ ਤੀਰ ਛੱਡੇ ਨੇ, ਤੀਰ ਮਾਰ ਮਾਰ ਕੇ ਅਨੇਕਾਂ ਵੱਡੇ ਵੱਡੇ ਗੁਮਾਨੀ ਪਠਾਣਾ ਦਾ ਗੁਮਾਨ ਬਾਬਾ ਅਜੀਤ ਸਿੰਘ ਜੀ ਨੇ ਤੋੜ ਕੇ ਸੁੱਟ ਦਿੱਤਾ ਹੈ।
ਗਿਰਤੇ ਵੀਰ ਤਰੰਗ ਰੰਗ ਸ਼ਰੋਣ ਜਿਨ ਕੇਰਾ।
ਜਦੋਂ ਉਹਨਾਂ ਨੂੰ ਤੀਰ ਵੱਜਦੇ ਨੇ ਸਰੀਰ ਲਹੂ ਦੇ ਨਾਲ ਨੁਚੜਦੇ ਨੇ ਔਰ ਘੋੜੇ ਤੋਂ ਉਛਲ ਕੇ ਜ਼ਮੀਨ ਦੇ ਉੱਤੇ ਡਿੱਗਦੇ ਹਨ।
ਤੀਚਨ ਬਾਨ ਪ੍ਰਹਾਰ ਹਰ ਦੇ ਤਰਾਸ ਬਡੇਰਾ।
ਔਰ ਬੜੇ ਬੜੇ ਤਿੱਖੇ ਬਾਣ ਬਾਬਾ ਅਜੀਤ ਸਿੰਘ ਜੀ ਦੇ ਚਲਾਏ ਉਹਨਾਂ ਨੂੰ ਵੱਜਦੇ ਨੇ, ਸਿੱਧੇ ਹਿਰਦੇ ਵਾਲੀ ਥਾਂ ਤੇ ਵੱਜਦੇ ਨੇ ਔਰ ਉਹਨਾਂ ਦੇ ਹਿਰਦਿਆਂ ਵਿਚ ਬੜਾ ਭਾਰੀ ਤਰਾਸ ਤੇ ਡਰ ਪੈਦਾ ਹੋ ਰਿਹਾ।
ਰਿਪ ਸਿਪਰ ਜੇ ਬਰਕਤ ਕਬਚ ਪੇਟੀ ਆਦਕ।
ਔਰ ਕਹਿੰਦੇ ਦੁਸ਼ਮਣਾਂ ਵੱਲੋਂ ਜਿਹੜੇ ਚਲਾਏ ਤੀਰ ਨੇ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ ਬਖਤਰ ਝਾੜ ਚਾੜਿਆ ਹੋਇਆ, ਲੋਹੇ ਦਾ ਕਬਜ ਧਾਰਨ ਕੀਤਾ, ਲੱਕ ਦੇ ਨਾਲ ਪੇਟੀ ਬੱਧੀ ਹੋਈ ਹੈ ਚਮੜੇ ਦੀ, ਸਿਪਰ ਢਾਲ ਵੀ ਨਾਲ ਹੈ, ਉਹਦੇ ਨਾਲ ਵੈਰੀਆਂ ਵੱਲੋਂ ਕੀਤੇ ਹੋਏ ਤੀਰਾਂ ਦੇ ਵਾਰਾਂ ਨੂੰ ਰੋਕਦੇ ਹਨ।
ਹੱਥ ਪ੍ਰਾਨ ਹਰੀ ਥਨ ਕੇ ਤੁਰਤ ਪਾਰ ਪਰਤ ਗੱਡ ਧਰਨ ਸਰ।
ਬਾਬਾ ਅਜੀਤ ਸਿੰਘ ਜੀ ਤੀਰ ਚਲਾਉਂਦੇ ਨੇ, ਬਾਬਾ ਜੀ ਵੱਲੋਂ ਚਲਾਏ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਨੇ ਔਰ ਜਦੋਂ ਤੀਰ ਪਾਰ ਜਾਂਦੇ ਨੇ ਥੱਲੇ ਜ਼ਮੀਨ ਵਿਚ ਗੱਡੇ ਜਾਂਦੇ ਨੇ, ਧਰਤੀ ਵਿਚ ਗੱਡੇ ਜਾਂਦੇ ਨੇ। ਏਦਾਂ ਕੋਈ ਵੀ ਤੀਰ ਬਾਬਾ ਅਜੀਤ ਸਿੰਘ ਜੀ ਚਲਾਉਂਦੇ ਉਹ ਵੈਰੀ ਨੂੰ ਚੀਰ ਕੇ ਪਾਰ ਨਿਕਲਦਾ ਹੈ।
ਰੁਦਰ ਰੂਪ ਤੇ ਰੁਦਰ ਸੰਗ ਪ੍ਰਥਮਾ ਬਿਲਿਓ ਗਣ ਵੀਰ 52 ਮੁਦਤ ਜੋਗਣੀ ਜੰਗ ਭੂਤ ਗਣ।
ਕਹਿੰਦੇ ਰੁਦਰ ਰੂਪ ਤੇ ਰੁਦਰ ਸੰਗ ਪ੍ਰਸਮਾਦ ਲਿਓ ਗਣ, ਉਧਰ ਰੁਦਰ ਕਹਿੰਦੇ ਨੇ ਸ਼ਿਵ ਜੀ ਨੂੰ ਆਪਣੇ ਨਾਲ ਦੇ 11 ਰੁਦਰਾਂ ਨੂੰ ਉਹ ਵੀ ਜੰਗ ਦੇ ਮੈਦਾਨ ਵਿਚ ਲੈ ਕੇ ਆ ਪਹੁੰਚਿਆ ਹੈ। ਵੀਰ 52 ਮੁਦਤ ਜੋਗਣੀ ਜੰਗ ਭੂਤ ਗਣ, ਉਧਰ 52 ਵੀਰ 64 ਜੋਗਣੀਆਂ ਉਹ ਆਪਣੇ ਨਾਲ ਸਾਰੇ ਗਣਾਂ ਨੂੰ ਲੈ ਕੇ ਜੰਗ ਦੇ ਮੈਦਾਨ ਵਿਚ ਵੈਰੀਆਂ ਦੇ ਸੂਰਮਿਆਂ ਦੇ ਸਰੀਰਾਂ ਦੇ ਲਹੂ ਨੂੰ ਪੀਣ ਵਾਸਤੇ ਆ ਪਹੁੰਚੇ ਹਨ।
ਹਰ ਹਰ ਹਸੇ ਹਰ ਉੱਠ ਚਲੂਤ ਕਾਇਲ ਤਲਫੰਤੇ ਫਿਰੇ ਭੂਤ ਬੇਤਾਲ ਤਾਲ ਤਾਰਨ ਬਜੰਤੇ।
ਹੜ ਹੜ ਹਸ ਹੜ ਉੱਠ ਲੁਠਤ ਕਾਇਲ ਤੜਫੰਤੇ, ਕਹਿੰਦੇ ਇਸ ਤਰ੍ਹਾਂ ਘਾਇਲ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ। ਹੜ ਹੜ ਕਰਕੇ ਉਹਨਾਂ ਦੇ ਸਰੀਰਾਂ ਵਿਚੋਂ ਆਵਾਜ਼ ਆਉਂਦੀ ਹੈ, ਜਦੋਂ ਜ਼ਖਮ ਦੇ ਨਾਲ ਉਹਨਾਂ ਦੇ ਸਰੀਰ ਬੁਲੁੰਦਰੇ ਜਾਂਦੇ ਨੇ, ਕਿਸੇ ਸ਼ਸਤਰ ਦੇ ਨਾਲ ਜ਼ਖਮੀ ਹੋ ਜਾਂਦੇ ਨੇ, ਤੇ ਸਰੀਰਾਂ ਵਿਚੋਂ ਹੜ ਹੜ ਦੀ ਆਵਾਜ਼ ਆਉਂਦੀ ਹੈ। ਅਨੇਕਾਂ ਭੂਤ ਬੈਤਾਲ ਤਾੜੀਆਂ ਮਾਰ ਮਾਰ ਕੇ ਜੰਗ ਦੇ ਮੈਦਾਨ ਚ ਭੱਜੇ ਫਿਰਦੇ ਹਨ।
ਬੜ ਕਾਕ ਕੰਕ ਕੀ ਕੂਕ ਵੈ ਆਮਕ ਪੱਗ ਛਾਉਣਤ ਪੀਅਤ,
ਬੜੇ ਬੜੇ ਕਾਂ ਕੰਕ ਚੀਲਾਂ ਤੇ ਉੱਚੀ ਉੱਚੀ ਆਵਾਜ਼ ਵਿਚ ਕੂਕਦੇ ਨੇ, ਔਰ ਰਣ ਭੂਮੀ ਵਿਚ ਆ ਕੇ ਦੁਸ਼ਮਣਾਂ ਦੇ ਸਰੀਰਾਂ ਨੂੰ ਸੂਰਮਿਆਂ ਦੇ ਸਰੀਰਾਂ ਦੇ ਮਾਸ ਨੂੰ ਨੋਚ ਨੋਚ ਕੇ ਖਾਂਦੇ ਹਨ।
ਰਣ ਖੇਤ ਮਰਿਓ ਡਾਕਨ ਡਿਗਰ ਡਕਰਾਵਤ ਤ੍ਰਿਪਤ,
ਔਰ ਜੰਗ ਦੇ ਮੈਦਾਨ ਦੇ ਵਿਚ ਆ ਪਹੁੰਚੀਆਂ ਨੇ ਅਨੇਕਾਂ ਡਾਕਣਾ, ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਡੈਣਾ ਨੇ ਉਹ ਆ ਪਹੁੰਚੀਆਂ ਨੇ, ਔਰ ਆ ਕੇ ਰਣ ਭੂਮੀ ਵਿਚ ਖੂਨ ਪੀ ਪੀ ਕੇ ਡਕਾਰ ਮਾਰਦੀਆਂ ਹਨ।
ਸ਼੍ਰੀ ਅਜੀਤ ਸਿੰਘ ਵੀਰ ਧਰ ਧਰ ਤੀਰ ਪ੍ਰਹਾਰ ਹੈ ਕੋਤਕ ਹੋਤੇ ਉਦੋਤ,
ਕਹਿੰਦੇ ਬਾਬਾ ਅਜੀਤ ਸਿੰਘ ਜੀ ਬੜੀ ਵੀਰਤਾ ਦੇ ਨਾਲ ਧੀਰਜ ਧਾਰਨ ਕਰਕੇ ਜੰਗ ਦੇ ਮੈਦਾਨ ਚ ਤੀਰ ਪ੍ਰਹਾਰ ਹੈ, ਤੀਰ ਦੇ ਵਾਰ ਕਰਦੇ ਨੇ, ਤੀਰ ਚਲਾਉਂਦੇ ਹਨ।
ਕੋਤਕ ਹੋਤੋ ਦੋਤ ਆਏ ਨਵ ਦੇਵ ਨਿਆਰੇ,
ਔਰ ਬਾਬਾ ਅਜੀਤ ਸਿੰਘ ਜੀ ਦਾ ਜੰਗ ਵੇਖ ਕੇ ਆਕਾਸ਼ ਦੇ ਵਿਚ ਖਾਲਸਾ ਜੀ ਦੇਵਤੇ ਵੀ ਆਣ ਉਤਰੇ ਨੇ ਵੇਖਣ ਵਾਸਤੇ ਕਿ ਗੁਰੂ ਪੁੱਤਰ ਬਾਬਾ ਅਜੀਤ ਸਿੰਘ ਦਾ ਜੰਗ ਆਪਣੇ ਨੇਤਰਾਂ ਨਾਲ ਵੇਖ ਲਈਏ। ਇਹੋ ਜਿਹਾ ਯੁੱਧ 17 ਸਾਲ ਦੀ ਉਮਰ ਦੇ ਵਿਚ ਗੁਰੂ ਕਾ ਸਪੁੱਤਰ ਲੜ ਰਿਹਾ, ਚਲੋ ਚੱਲ ਕੇ ਵੇਖੀਏ ਕਿਵੇਂ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿਚ ਲੜਦੇ ਹਨ।
ਹੋਏ ਪਨਾ ਤੇ ਅਸਵਾਰ ਪਿਨਾਤ ਤੁਰਨ ਡਾਰੇ,
ਕਹਿੰਦੇ ਜਿਹੜੇ ਪਦਾਂਤ ਤੇ ਪੈਦਲ ਤੇ ਹੋਰ ਘੋੜ ਸਵਾਰ ਜਿਹੜਾ ਜਿਹੜਾ ਵੀ ਬਾਬਾ ਅਜੀਤ ਸਿੰਘ ਦੇ ਸਾਹਮਣੇ ਆਇਆ, ਬਾਬਾ ਅਜੀਤ ਸਿੰਘ ਜੀ ਨੇ ਤਿਨਾਂ ਨੂੰ ਆਪਣੇ ਸ਼ਸਤਰਾਂ ਨਾਲ ਮਾਰ ਮੁਕਾਇਆ ਹੈ।
ਇਮ ਪਠਾਨ ਅਰੀ ਮੁਗਲ ਪਰੇ ਜਨ ਪੁੰਜ ਮੁਨਾਰੇ,
ਏਦਾਂ ਕਹਿੰਦੇ ਪਠਾਣਾ ਦੇ ਜਿਹੜੇ ਸਰੀਰ ਨੇ ਦੁਸ਼ਮਣਾਂ ਦੇ ਸਰੀਰ ਨੇ ਉਹ ਜੰਗ ਦੇ ਮੈਦਾਨ ਚ ਇਸ ਤਰ੍ਹਾਂ ਡਿੱਗੇ ਨੇ ਮਾਨੋ ਜਿਵੇਂ ਵੱਡੇ ਵੱਡੇ ਮੁਨਾਰੇ ਹਵਾ ਦੇ ਨਾਲ ਡਿੱਗ ਗਏ ਹੋਣ।
ਰਣ ਖੇਤ ਪਿਓ ਦਾਰਣ ਮਾ ਲੋਥਨ ਪਰ ਲੋਥੈ,
ਬਹੁਤ ਜ਼ਿਆਦਾ ਭਿਆਨਕ ਰਣ ਭੂਮੀ ਦਾ ਮਾਹੌਲ ਨਜ਼ਰ ਆ ਰਿਹਾ, ਲੋਥਾਂ ਦੇ ਉੱਤੇ ਲੋਥਾਂ ਦੇ ਢੇਰਾਂ ਦੇ ਢੇਰ ਨਜ਼ਰ ਆ ਰਹੇ ਨੇ।
ਬਹੁ ਕਾਮਨ ਤੇ ਪੱਕ ਪੱਕ ਰੁਦਰ ਹੋਏ ਸਰਤਾ ਜਬ ਚਲ ਪਰੇ,
ਬਹੁਤ ਸਾਰੇ ਘਾਵਾਂ ਵਿਚੋਂ ਜ਼ਖਮਾਂ ਵਿਚੋਂ ਨਦੀਆਂ ਵਹਿ ਟੁਰੀਆਂ ਨੇ ਖੂਨ ਦੀਆਂ, ਪੱਕ ਪੱਕ ਕਰਕੇ ਖੂਨ ਦੀਆਂ ਪਤਰੀਰੀਆਂ ਫੁਹਾਰੇ ਉਹ ਸੂਰਮਿਆਂ ਦੇ ਸਰੀਰਾਂ ਚੋਂ ਬਾਹਰ ਨੂੰ ਨਿਕਲਦੇ ਮਾਨੋ ਜਿਵੇਂ ਨਦੀ ਵਹਿ ਟੁਰੀ ਹੋਵੇ।
ਯਾ ਖੁਦਾਏ ਬਦ ਅਜਬ ਵੈਰ ਕੋ ਮਾਰਤ ਹਜ਼ਾਰੇ,
ਯਾ ਖੁਦਾ ਤੁਰਕ ਗੱਲਾਂ ਕਰਦੇ ਨੇ ਹੈਰਾਨੀ ਨਾਲ, ਕਹਿੰਦੇ ਯਾ ਖੁਦਾ ਏਡੀ ਅਜਬ ਬਾਹਰ ਦੀ ਮਾਰ, ਏਡੀ ਭਿਆਨਕ ਗਜਬ ਦੀ ਮਾਰ, ਗੁਰੂ ਪੁੱਤਰ ਅਜੀਤ ਸਿੰਘ ਇਹੋ ਜੀ ਦਲੇਰੀ ਨਾਲ ਲੜ ਰਿਹਾ ਕਿ ਸਾਡੇ ਹਜ਼ਾਰਾਂ ਸੂਰਮੇ ਜੰਗ ਦੇ ਮੈਦਾਨ ਚ ਮਾਰ ਮੁਕਾਏ ਹਨ।
ਗਿਰੈ ਦੜਾ ਦੜ ਤੁਰਕ ਅਲਪ ਸਿੰਘਨ ਕਰ ਮਾਰੇ,
ਅਨੇਕਾਂ ਤੁਰਕ ਦੜ ਦੜ ਕਰਕੇ ਜ਼ਮੀਨ ਤੇ ਡਿੱਗ ਰਹੇ ਨੇ, ਹਾਲਾਂਕਿ ਥੋੜੇ ਜੇ ਸਿੰਘ ਨੇ ਥੋੜੇ ਜੇ ਸਿੰਘਾਂ ਨੇ ਸਾਡੇ ਬਹੁਤੇ ਸੂਰਮਿਆਂ ਨੂੰ ਮਾਰ ਮੁਕਾਇਆ ਹੈ।
ਬੀਤੇ ਕੇਤਕ ਜਾਮ ਮਰਤ ਨਾ ਮਿਲਤ ਨਾ ਹਾਰਤ।
ਕਿੰਨੇ ਪੈਰ ਬੀਤ ਕੇ ਸਾਨੂੰ ਲੜਦਿਆਂ ਨਾ ਇਹ ਮਰਦੇ ਨੇ ਨਾ ਸਾਨੂੰ ਮਿਲਦੇ ਨੇ ਤੇ ਨਾ ਹੀ ਸਾਡੇ ਕੋਲੋਂ ਹਾਰਦੇ ਨੇ।
ਵੱਧ ਲਸ਼ਕਰ ਮੈਂ ਆਏ ਏਕ ਇਕ ਲੜਤ ਸੁਮਾਰਤ।
ਅੱਗੇ ਵੱਧ ਵੱਧ ਕੇ ਲਸ਼ਕਰ ਵਿਚ ਆਉਂਦੇ ਨੇ, ਕੱਲਾ ਕੱਲਾ ਹੀ ਅੱਗੇ ਆ ਕੇ ਸਾਡੇ ਨਾਲ ਲੜ ਰਿਹਾ, ਕੱਲਾ ਕੱਲਾ ਆ ਕੇ ਵੱਧ ਕੇ ਆ ਕੇ ਅੱਗੇ ਸਾਡੇ ਸੈਂਕੜਿਆਂ ਨੂੰ ਮਾਰ ਰਿਹਾ ਹੈ।
ਮਿਲ ਕੈਤ ਬਾਤ ਇਤਿਹਾਦ ਬੋ ਲਸ਼ਕਰ ਬਿਸਮਾਇਓ ਹੋਏ ਰਹੋ।
ਇਹ ਤਾਂ ਆਪਸ ਵਿਚ ਗੱਲਾਂ ਕਰਦੇ ਨੇ, ਜਿੰਨਾ ਇਹ ਲਸ਼ਕਰ ਹੈ ਤੁਰਕਾਂ ਦਾ ਹੈਰਾਨ ਹੋ ਰਿਹਾ, ਦੰਗ ਹੋ ਰਹੇ ਨੇ, ਕਹਿੰਦੇ ਕਿਸ ਤਰ੍ਹਾਂ ਦੀ ਲੜਾਈ ਹੋ ਰਹੀ ਹੈ, ਇਹ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ ਹੈ।
ਫਿਰੇ ਸਿੰਘ ਗੁਰਸੁਤ ਸੈਦ ਗਾ ਗਰਬ ਗਨ ਕੋ ਦਿਓ।
ਇੰਦਰ ਸਿੰਘ ਸਤਿਗੁਰਾਂ ਦੇ ਪੁੱਤਰ ਸਹਿਤ ਜੰਗ ਦੇ ਮੈਦਾਨ ਚ ਫਿਰ ਰਹੇ ਨੇ ਔਰ ਸਾਰੇ ਰਣ ਭੂਮੀ ਨੂੰ ਵੈਰੀਆਂ ਨੂੰ ਗਾਹ ਕੇ ਦਬਾ ਕੇ ਉਨ੍ਹਾਂ ਦੇ ਹੰਕਾਰ ਨੂੰ ਸਾੜ ਰਹੇ ਨੇ।
ਜੀਰ ਦਸ ਚਿਤ ਰਿਸੀ ਦੇਖ ਆਪਣੀ ਲਗਤਾਏ।
ਬਾਬਾ ਅਜੀਤ ਸਿੰਘ ਜੀ ਦੀ ਲੜਾਈ ਇਤਨੀ ਬਹਾਦਰੀ ਵਾਲੀ ਵੇਖੀ, ਉਧਰ ਸੂਬੇ ਲਾਹੌਰ ਜਬਰਦਸਤ ਖਾਂ ਨੇ ਵੇਖਿਆ ਵੀ ਸਾਡੀ ਬੜੀ ਲਗਤਾਈ ਹੋ ਰਹੀ ਹੈ, ਇਹਦੇ ਚ ਸਾਡੀ ਤਾਂ ਬੜੀ ਭਾਰੀ ਹੀਣਤਾਈ ਹੋ ਰਹੀ ਹੈ।
ਹੀਲਾ ਕਾਲੇ ਉਮੜ ਬੋਲ ਬਹੁਤ ਧੂਮ ਮਚਾਏ।
ਉਸੇ ਵਕਤ ਉਹਨੇ ਆਖਿਆ ਹੱਲਾ ਕਰੋ, ਸਾਰੇ ਜਣੇ ਰਲ ਕੇ ਗੁਰੂ ਪੁੱਤਰ ਦੇ ਉੱਤੇ ਹਮਲਾ ਕਰ ਦਿਓ।
ਚਲੀ ਤੁਮਕਾਨ ਗਿਣਤ ਲੱਗੀ ਸਿੰਘਨ ਤਨ ਆਏ।
ਨਾਲ ਸਿੰਘ ਸਨ, ਕਹਿੰਦੇ ਅਨੇਕਾਂ ਗੋਲੀਆਂ ਚੱਲੀਆਂ, ਅਨੇਕਾਂ ਬੰਦੂਕਾਂ ਚੱਲੀਆਂ, ਉਹ ਗੋਲੀਆਂ ਇਹਨਾਂ ਪੰਜ ਸਿੰਘਾਂ ਦੇ ਸਰੀਰਾਂ ਤੇ ਆਣ ਕੇ ਵੱਜੀਆਂ ਨੇ ਜੋ ਬਾਬਾ ਅਜੀਤ ਸਿੰਘ ਜੀ ਦੇ ਨਾਲ ਲੜ ਰਹੇ ਸੀ।
ਭੀਜੇ ਰੁਦਰ ਸਰੀਰ ਚੀਰ ਲਾਲੀ ਉਗਰਾਏ।
ਸਰੀਰ ਤੇ ਪਾਏ ਬਸਤਰ ਖੂਨ ਦੇ ਨਾਲ ਭਿੱਜ ਗਏ, ਲਾਲ ਸੁਰਖ ਹੋ ਗਏ, ਸਰੀਰ ਦੇ ਉੱਤੇ ਮਾਨੋ ਜਿਵੇਂ ਲਾਲੀ ਨਜ਼ਰ ਆ ਰਹੀ ਹੈ, ਲਾਲ ਰੰਗ ਦੇ ਫੁੱਲ ਖਿੜੇ ਨਜ਼ਰ ਆ ਰਹੇ ਨੇ।
ਮਿਲ ਹੱਥਾਂ ਵੱਤ ਗਿਰ ਗਿਰ ਪਰਤ ਤੁੰਡ ਮੁੰਡ ਫੋੜਨ ਕਰੈ।
ਹੱਥਾਂ ਵੱਤ ਹੋ ਕੇ ਲੜ ਰਹੇ ਨੇ, ਤੁੰਡ ਮੁੰਡ ਕਰਕੇ ਸਿਰਾਂ ਨੂੰ ਲਾਂਦੇ ਜਲੇ ਜਾ ਰਹੇ ਨੇ।
ਹੁਣ ਫਰਕ ਪਰਤ ਦੋ ਦਿਸ਼ਨ ਮੈਂ ਤਰਤ ਇਤੋਂ ਤਰੈ।
ਫਿਰ ਦੋਵਾਂ ਦਿਸ਼ਾਵਾਂ ਵਿਚ ਫਰਕ ਪੈ ਗਿਆ, ਡਰ ਧਾਰਨ ਕਰਕੇ ਜਿਹੜੇ ਦੁਸ਼ਮਣ ਸਨ ਉਹ ਪਿਛਾਂ ਨੂੰ ਹਟਣ ਲੱਗੇ ਨੇ ਸਿੰਘਾਂ ਦੇ ਕੋਲੋਂ ਡਰ ਕੇ ਭੈ ਭੀਤ ਹੋ ਕੇ।
ਕਰੈ ਸ਼ੀਘਰਤਾ ਅਧਿਕ ਗੁਰੂ ਸੁਤ ਸਰਬਰ ਖਾਵੈ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੜੀ ਸ਼ੀਘਰਤਾਈ ਦੇ ਨਾਲ ਆਪਣੇ ਪੱਥੇ ਚੋਂ ਤੀਰ ਕੱਢਦੇ ਨੇ, ਚਿਲੇ ਤੇ ਚਾੜਦੇ ਨੇ ਔਰ ਬੜੀ ਫੁਰਤੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਤੀਰ ਚਲਾ ਕੇ ਬੈਰੀਆਂ ਦੀਆਂ ਛਾਤੀਆਂ ਪਰੋਂਦੇ ਨੇ।
ਵੇਦ ਤੋਂ ਦੁਸ਼ਮਣ ਦੇ ਗ੍ਰਹਿ ਤਰ ਪਰ ਤੜਫਾਵੈ।
ਜਿਹਦੇ ਵੀ ਦੁਸ਼ਮਣ ਦੇ ਤਨ ਦੇ ਵਿਚ ਜਾ ਕੇ ਤੀਰ ਵੱਜਦਾ ਉਹਦਾ ਸਰੀਰ ਵਿੰਨ ਕੇ ਜ਼ਮੀਨ ਦੇ ਉੱਤੇ ਸੁੱਟ ਦਿੰਦੇ, ਉਹ ਤੜਫ ਤੜਫ ਕੇ ਆਪਣੇ ਪ੍ਰਾਣ ਤਿਆਗ ਜਾਂਦਾ ਹੈ।
ਤੱਕ ਤੱਕ ਗੁਲ ਕਾ ਹੱਥ ਹੈ ਨਹੀਂ ਕੋ ਲਾਗਨ ਪਾਵੈ।
ਅਨੇਕਾਂ ਗੋਲੀਆਂ ਤੱਕ ਤੱਕ ਕੇ ਬਾਬਾ ਅਜੀਤ ਸਿੰਘ ਨੂੰ ਮਾਰਦੇ ਨੇ ਤੁਰਕ, ਪਰ ਕੋਈ ਗੋਲੀ ਬਾਬਾ ਅਜੀਤ ਸਿੰਘ ਜੀ ਦੇ ਤਨ ਤੇ ਹਾਲੇ ਨਹੀਂ ਪੀ ਲੱਗਦੀ।
ਕਰੈ ਚਿਲਾ ਕੀ ਚਰਨ ਕਿਉਂ ਦਿਸ਼ ਚਿਤੋ ਚਲਾਵੈ।
ਬਾਬਾ ਅਜੀਤ ਸਿੰਘ ਜੀ ਬੜੀ ਚਰਨਾਂ ਦੀ ਚਲਾਕੀ ਨਾਲ, ਪੈਰਾਂ ਦੀ ਚਲਾਕੀ ਦੇ ਨਾਲ ਕਦੇ ਸੱਜੇ ਕਦੇ ਖੱਬੇ ਹੋ ਕੇ ਆਪਣਾ ਆਪ ਬਚਾ ਕੇ ਦੁਸ਼ਮਣਾਂ ਨੂੰ ਮਾਰਦੇ ਨੇ।
ਰਨ ਖੇਤ ਦੇਖੈ ਇਸ ਉਤ ਫਿਰਤ ਫਾਂਦਤ ਦੋਰਤ ਸ਼ਤਰੂ ਹੱਥ।
ਜੰਗ ਦੇ ਮੈਦਾਨ ਦੇ ਵਿਚ ਇਧਰ ਉਧਰ ਫਿਰਦੇ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਤੇ ਹਮਲਾ ਕਰਦੇ ਹੋਏ ਅੱਗੇ ਵਧਦੇ ਚਲੇ ਜਾ ਰਹੇ ਹਨ।
ਸਭ ਕਰਤ ਬਿਲੋ ਕਨ ਜੰਗ ਕੋ ਹੋਤੇ ਅਚੰਬੈ ਮੈਂ ਚਿਤ।
ਬਾਬਾ ਅਜੀਤ ਸਿੰਘ ਜੀ ਵੱਲੋਂ ਕੀਤਾ ਜੰਗ ਵੇਖ ਕੇ ਸਭ ਹੈਰਾਨ ਹੋ ਰਹੇ ਨੇ, ਸਭ ਅਚੰਬਿਤ ਹੋ ਰਹੇ ਨੇ, ਹੈਰਾਨ ਹੋ ਕੇ ਵੇਖਦੇ ਨੇ ਵੀ ਇਹ ਕਿਵੇਂ ਜੰਗ ਲੜ ਰਹੇ ਨੇ।
ਨਿਖਟਿਓ ਤਬੈ ਨਿਖੰਗ ਮਨ ਸਭ ਦੀਏ ਚਲਾਏ।
ਕਹਿੰਦੇ ਜਿੰਨੇ ਤੀਰ ਸੀ ਬਾਬਾ ਜੀ ਦੇ ਪੱਥੇ ਵਿਚ ਉਹ ਤੀਰ ਖਤਮ ਹੋ ਗਏ, ਤੀਰ ਖਤਮ ਹੋ ਗਏ। ਜਦੋਂ ਤੀਰ ਖਤਮ ਹੋ ਗਏ ਤੇ ਕਮਾਨ ਬਾਬਾ ਅਜੀਤ ਸਿੰਘ ਜੀ ਨੇ ਸੁੱਟ ਦਿੱਤੀ ਹੈ।
ਕੋਪ ਨਾ ਹੋਇਓ ਸ਼ਾਂਤ ਹੇਰ ਦੁਸ਼ਟਨ ਖੁਟਿਆਈ।
ਦੁਸ਼ਮਣਾਂ ਦੀ ਖੁਟਿਆਈ ਵੇਖ ਕੇ ਬਾਬਾ ਜੀ ਦਾ ਰੋਸ ਸ਼ਾਂਤ ਨਹੀਂ ਹੋਇਆ। ਕਮਾਨ ਚੋਂ ਤੀਰ ਖਤਮ ਹੋ ਗਏ, ਪੱਥੇ ਚੋਂ ਤੀਰ ਖਤਮ ਹੋ ਗਏ, ਪਰ ਫਿਰ ਵੀ ਬਾਬਾ ਜੀ ਦਾ ਵੀਰ ਰਸ ਖਤਮ ਨਹੀਂ ਹੋਇਆ।
ਕਹੀ ਸਾਂਗ ਕਰ ਬਿਕੈ दूर कर अंग परोए।
बाबा जी ने बर्छी धारण कर ली हाथ विच ते बर्छी दे नाल दौड़ के वैरियां दियां छातियां नू परोण लगे हन।
सीख मास जिम बेद अगन पर पुंचत कोए।
एता कहंदे मार मार के वैरियां दियां छातियां बर्छी नाल परोण लगे बाबा अजीत सिंह, जिवें मास विच सीख पा के उन्हूं तंदूर दे उत्ते भुन्नी दा, एदा वैरियां दियां छातियां नूं बर्छी नाल परो परो के सुट्टन लगे हन।
गन मार मार गेरत फिर फोरत छाती तुंड अरी।
और किसे दे मुंह दे विच बर्छी मार दे ने, किसे दी छाती विच, किसे दी गर्दन विच छाती मार के पार कट दंदे ने।
इम पाए तुम रण भूम मैं कायल कुमत चूम गिर।
इदां दे तुम बाबा अजीत सिंह जी ने जंग दे मैदान विच पाई है, और अनेका कायल रण भूमि विच इधर उधर घूमदे फिरदे ने जख्मी होके।
इक तुरकन कर जोर आए क्यों फेर घेर लिया।
बाबा अजीत सिंह जी नूं वेख के हुण तुरकां ने चारे पासियां तो घेरा पा लिया।
मार मार कर जोर सबन सब शस्त्र हतन किए।
और मार मार के अनेका प्रकार दे शस्त्र बाबा अजीत सिंह जी नूं जख्मी करन लगे हन।
पंचों सिंगन देख संग गुर सुत को गै गै।
उधर पंजे सिंह नाल सन, उन्हां वेख्या जदो बाबा जी घिर गए, ओह भी गुरु पुत्र दे कोल आ के उन्हां दी राखी करदिआं लड़न लगे।
पहुंचत हथ सियार रिपन की दिश को ले ले।
और दुश्मन वाले पासे वध वध के अपने हथियारां दे वार कर करके दुश्मनां नूं मारन लगे।
कर करा चूल सांगन धरे अधिक शीघ्रता तरत रण।
और हत्थां विच करा चोलां धारण कीतियां, तेगां धारण कीतियां, बर्छियां धारण कीतियां होईयां, बड़ी दलेरी नाल दुश्मनां दा टाकरा कर रहे ने।
जन निरपै केरी फिरत है मस्त दुर्द देख गण।
कहंदे मानो जिवें निडर होया बब्बर शेर फिरदा जंग दे मैदान विच, और मस्त होए झूल दे हाथियां ते हमला करदा होवे।
तब अजीत सिंह वीर सांग कर तर बिचरता।
और बाबा अजीत सिंह जी ने हाथ विच सांग बर्छी धारण कीती होई, और बर्छी नूं परमा परमा के नेजे बाजी दे नाल अनेकां वैरियां दियां छातियां परोंदे चले जा रहे ने, मारदे चले जा रहे ने।
मनो कटा विच दिपै चंचला चमक सुमंता।
और बाबा अजीत सिंह जी दे हाथ विच फड़ी बर्छी इस तरह चमकदी है मानो जिवें काले रंग दे आकाश विच चमकदे होए बदलां विच चमकदी होई बिजली नजर आउंदी है।
जिसके मारत साईं शिगर ही तिस उथलंता।
जिन्हों मारदे ने शिगर ताई दे नाल उन्हों उथल के जमीन ते सुट दिंदे हन।
वेद निकास प्रकाश मां बल कर बलवंता।
बड़े बल नाल बर्छी मार के फिर पिछे खिच लैंदे ने, और ओदियां आंदरा बाहर कढ के सुट दिंदे हन।
जन कैरवान में रुक गए हो चकवायू भेदन करियो।
कहंदे मानो जिवें कोरवां दे विच अभिमन्यु घिर गया सी ना, एदा अभिमन्यु वांगू बाबा अजीत सिंह जी भी घेरे विच घिर गए, वैरियां दे तुरकां दे घेरे दे विच घिर गए हन।
अभिमनु शत्रुगण छेद कर छिन भिन छत्रीन दरियो।
कहंदे जिवें अभिमन्यु ने कैरवां दे बहुत सारे शत्रुआं नूं मार मार के खत्म कीता सी, बाबा अजीत सिंह जी भी बड़ी बहादुरी नाल अनेकां दुश्मनां नूं कटदे चले जा रहे ने, घेरे विच घिरे होए भी मारदे जा रहे ने।
एक पट बख्त सैद मार ते सांगत साई।
एक सूरमा बाबा अजीत सिंह दे सामने आ गया, उन्हें शरीर ते संजो पाई हुई, ओनू मारन वास्ते बाबा जी ने जदों बर्छी मारी, बर्छी ओदी जिहड़ी शरीर ते संजो पाई सी ओनू चीर के ओदे तन नू पार निकल गई।
रही नाच की कहूं ओज ते पार पराए।
बड़े बल नाल बाबा जी ने बर्छी चलाई, रुकी नहीं, ओदे संजो नू चीर के पार निकल गई ओदे शरीर विचों।
लग्यो निकासन पुने टुट कर अर्ज रही कर।
जदों बाबा जी खिचण लगे ना बर्छी ते, कहंदे ओह बर्छी टुट गई, बर्छी जदों बाहर खिचण लगे मार के ते कहंदे ओह बर्छी टुट गई बाबा अजीत सिंह जी दी।
दक्षिण तिसको डार परी कट नागन सी।
जदों बर्छी टुट गई उस सट दिती तो बाबा जी ने अपने म्यान च सदा दी साफण तेग धो लई, तेग कढ ली बाबा अजीत सिंह जी ने लड़न वास्ते।
बहुत डसदा छत्रु जबेर कर अर्द रही बीचे बरी,
कहंदे बहुतियां नूं अपनी तेग दे नाल कट कट के वड वड के डकरे करदे चले गए। एहो जी तेग चली बाबा अजीत सिंह जी दी के सैकड़िया नूं खत्म करदी चली गई। आखिरकार तेग भी चलदिया चलदिया किते इक लोहे ते वजी, लोहे दी ढाल ते वजी, ते बाबा अजीत सिंह जी दी तेग भी अद विचों टुट गई।
गन दुर्जन ठीक होए वार कर तोमर तीर तरा तरी,
उधरों दुश्मना ने अनेकां तीर चला दिते, अनेकां बरछियां चला दितियां, अनेकां गोलियां चला दितियां।
लगे अंग मैं काव रुदर मैं धीरग चाला,
बाबा जी दे शरीर दे विच काव लगे बाबा अजीत सिंह जी दे तन ते, और शरीर विचो लहू नुचड़ के चलन लगा।
बीजियो सरब शरीर चीर रंगे तत्काला,
सारा शरीर लहू नाल भिज गया बाबा अजीत सिंह जी दे तन दा, सारे कपड़े बस्तर लहू दे नाल लाल रंग दे रंगे गए।
मनो तुरत रंग रीज रंग कर पट पैर आए,
मानो जिवें तुरत फुरते किसे रंगारी ने कपड़े रंग के पाए होण ते हाले सुके ना होण, एदा बाबा जी दे तन ते पाए हुए बस्तर लाल रंग दे खून नाल रंगे गए। बाबा जी दे शरीर विचों लहू नुचड़ नुचड़ के जा रहा है।
श्रोण पिक्यो अर कंत आज धर्म छतरी पाए,
कहंदे अपने शरीर चो लहू निकलदा वेख के बाबा जी बड़े खुश होए प्रसन्न होए, कहंदे अज साडा छतरी धर्म सफला होया, अज साडा छतरी धर्म साडा धारण कीता होया सफला होया।
ते जिन चौं दी शरीप लके खड़ग म्यान ते काड लिए,
कहंदे उसे वक्त दुश्मन चारे पासियां तो हमला कर दिता, तेगां कृपाना धू के चारे पासियां तो हमले कर दिते बाबा अजीत सिंह ते।
गन कात कात गेरे तरन तछा मुच तन तनक किए,
सुटी हुई तेग सी ओदे नाल ही बाबा अजीत सिंह जी ने कईयां नूं वड वड के सुटिया, कईयां नूं कट कट के सुटिया, कईयां नूं मार मुकाया।
उते सिंह लड़ पंच सैकड़े मार मरे रण,
उधर जेड़े बाबा जी नाल पांच सिंह आए सन ओ भी लड़दियां लड़दियां जंग दे मैदान दे विच शहीदी प्राप्त कर गए हन।
इत्थे अजीत सिंह रुपयो खड़ग से काट रिप गण,
और इधर बाबा अजीत सिंह जी रुपे हुए अपनी तेग दे नाल वढ़दे जा रहे ने, दुश्मना नूं कटदे जा रहे ने।
रुद्र बिखे पर रे मनुष्यम ते सुपताए,
और कहंदे जेड़ा जंग दे मैदान च बाबा अजीत सिंह दी तेग दे सामने आया ओनू वड के लहू लुहान करके सुट दिता जमीन ते, एदा विच गया मानो जिवें गूढ़ी नींद नाल थकावट नाल सो गया होवे ते कदे उठिया ही ना होवे।
लाल बिछोन बिछाए मां छब ते सुख पाए,
सारी धरती नूं लाल रंग दे बिछोने ते बिछा दिता, यानी कि लाल रंग दे लहू नाल बाबा अजीत सिंह जी ने सारी धरती नूं रंग दिता है।
कह लगो वर्ण कर जुद्ध को लिखो ग्रंथ बत्तो डरत,
कित्थों तक मैं इस जंग दा वर्णन करा के बाबा अजीत सिंह जी कितना लड़े कितना लड़े, कित्थों तक वर्णन करा। कहंदे जे मैं लिखदा जावा बाबा अजीत सिंह जी दे जंग बारे ते एक कथा बड़ी वध जाएगी, एक कथा बड़ी लम्मी हो जाएगी, एक ग्रंथ बहुत वध जाएगा।
जिम करियो गुरु सुत ओजते ने मारे हो चिस्ते मरत,
जिमे गुरु साहब जी दे सपुत्र ने बड़े बल दे नाल जंग दे विच लड़ना कीता है, दुश्मना वालों मारे हैं जो मरन वाले नहीं।
जिस तिश पर पाए अरे ने भजत है अरे,
इधरले पासे बाबा अजीत सिंह जी वध के जांदे ने दुश्मन उधर भाजण नाल अगे लग के भज पैंदा है, कोई बाबा अजीत सिंह दे सामने अड़न दा हौसला नहीं करदा।
जतन करे समझाए हते किम फिर शीघ्र कर,
और बड़े यतन करदे ने बाबा अजीत सिंह जी नूं मारन वास्ते पकड़न वास्ते तुरक मलेछ।
गुलका लगे ना कोई खड़ग लो पहुंच ना दे तंग,
और बाबा अजीत सिंह जी खड़ग दे नाल ही किसे नूं अपने नेड़े नहीं पहुंचन देंदे।
मार मार कर वीर ਕਰਿਓ ਸੰਗਰ ਬੋਖੇ ਸੰਗ
ਔਰ ਮਾਰ ਮਾਰ ਕੇ ਬਹੁਤਿਆਂ ਨੂੰ ਜੰਗ ਦੇ ਮੈਦਾਨ ਚ ਸੁੱਟ ਦਿੱਤਾ ਹੈ
ਕਰ ਕਰਾ ਚੋਲ ਜਬ ਟੁੱਟ ਗਏ ਜੰਦਰ ਲਈ ਨਿਕਾਸ ਕਰ
ਕਹਿੰਦੇ ਜਦੋਂ ਤੇਗ ਵੀ ਟੁੱਟ ਗਈ ਬਾਬਾ ਅਜੀਤ ਸਿੰਘ ਜੀ ਦੀ ਤੇਗ ਵੀ ਟੁੱਟ ਕੇ ਡਿੱਗ ਪਈ ਤੇ ਫਿਰ ਆਪਣੀ ਕਟਾਰ ਕੱਢ ਲਈ ਮਿਆਨ ਚੋਂ ਕਟਾਰ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ
ਇਕ ਹੁਤੋ ਪਾਲਕੀ ਕੇ ਬਿਕੈ ਦੂਰੇ ਦੇਖਤ ਦ੍ਰਿਸ਼ਟ ਧਰ
ਲੱਗ ਗਈ ਹਾਥੀ ਦੀ ਉੱਤੇ ਪਾਲਕੀ ਦੇ ਉੱਤੇ ਅੰਬਾਰੀ ਵਿਚ ਇਕ ਪਠਾਨ ਬੈਠਾ ਸੀ ਅਨਵਰ ਖਾਂ ਉਹਨੇ ਜਦੋਂ ਵੇਖਿਆ ਬਾਬਾ ਅਜੀਤ ਸਿੰਘ ਦੀ ਕਿਰਪਾਨ ਟੁੱਟ ਗਈ ਹੈ ਕਹਿੰਦਾ ਫੜ ਲੋ ਗੁਰੂ ਦੇ ਫਰਜੰਦ ਨੂੰ ਜਿਉਂਦਾ ਇਹਨੂੰ ਪਕੜ ਕੇ ਆਪਾਂ ਬਾਦਸ਼ਾਹ ਕੋਲ ਪੇਸ਼ ਕਰਕੇ ਇਨਾਮ ਲਵਾਂਗੇ ਜਦੋਂ ਅਨਵਰ ਖਾਂ ਇਹ ਬੋਲਿਆ ਪਾਲਕੀ ਵਿਚ ਬੈਠਾ ਉੱਚੀ ਆਵਾਜ਼ ਵਿਚ
ਅਨਵਰ ਖਾਂ ਨਵਾਬ ਕੀ
ਬਾਬਾ ਅਜੀਤ ਸਿੰਘ ਜੀ ਦਾ ਘੋੜਾ ਸ਼ਹੀਦ ਹੋ ਚੁੱਕਾ ਸੀ ਪੱਬਾਂ ਤੇ ਲੜ ਰਹੇ ਸੀ ਪੈਰਾਂ ਤੇ ਦੌੜ ਕੇ ਉਸ ਅਨਵਰ ਖਾਂ ਵਾਲੇ ਪਾਸੇ ਨੂੰ ਗਏ ਨੇ
ਕਰੀ ਸ਼ੀਘਰਤਾ ਜਾਏ ਪਹੁੰਚੇ ਤਿਸ ਟੋਰੇ
ਛਾਲ ਮਾਰਦਿਆਂ ਬੜੀ ਦੇਰੀ ਨਾਲ ਅਨਵਰ ਖਾਂ ਦੀ ਜਿੱਥੇ ਪਾਲਕੀ ਸੀ ਹਾਥੀ ਤੇ ਬੈਠੇ ਦੀ ਉਹਦੇ ਕੋਲ ਜਾ ਪਹੁੰਚੇ ਹਨ
ਉਧਰ ਪੁਸ਼ਟ ਮੈਂ ਹਨੀ ਉਹ ਜਿੱਤੇ ਬੋ ਚੱਕ ਝੂਰੇ
ਹਾਥੀ ਤੇ ਬੈਠਾ ਸੀ ਛਾਲ ਮਾਰੀ ਬਾਬਾ ਅਜੀਤ ਸਿੰਘ ਜੀ ਨੇ ਪੱਬਾਂ ਭਰਨੇ ਛਾਲ ਮਾਰ ਕੇ ਹਾਥੀ ਦੀ ਜਿਹੜੀ ਅੰਬਾਰੀ ਉਹਦੇ ਵਿਚ ਆਪਣੀਆਂ ਕੂਹਣੀਆਂ ਅੜਾ ਲਈਆਂ ਤੇ ਆਪਣੀ ਕਟਾਰ ਮਾਰ ਕੇ ਅਨਵਰ ਖਾਂ ਦੇ ਪੇਟ ਚ ਉਹਦੀਆਂ ਆਂਦਰਾਂ ਕੱਢ ਕੇ ਬਾਹਰ ਸੁੱਟ ਦਿੱਤੀਆਂ
ਜਿਸ ਕਿਸ ਤੇਰੇ ਆਏ ਘੇਰ ਲੀ ਨਸ ਚੋਂ ਓਰੇ
ਜਦੋਂ ਅਨਵਰ ਖਾਂ ਨੂੰ ਮਾਰਿਆ ਫਿਰ ਹੁਣ ਤਾਂ ਸਾਰਿਆਂ ਨੇ ਪਿੱਛੋਂ ਕਿਸੇ ਨੇ ਤੇਗ ਚਲਾਈ ਕਿਸੇ ਤੀਰ ਚਲਾਇਆ ਕਿਸੇ ਬਰਛੀ ਮਾਰੀ ਕਿਸੇ ਨੇ ਗੋਲੀ ਦਾਗੀ ਅਨੇਕਾਂ ਤੀਰ ਸ਼ਸਤਰ ਬਾਬਾ ਜੀ ਦੇ ਤਨ ਤੇ ਵੱਜੇ
ਇਮਕੀਨ ਯੁੱਧ ਗਨ ਸ਼ਤਰੂ ਹੱਥ ਲੋਪ ਪਏ ਤਤਕਾਲ
ਇਦਾਂ ਯੱਗ ਕਰਦਿਆਂ ਜਦੋਂ ਸਰੀਰ ਸ਼ਾਂਤ ਹੋ ਗਿਆ ਤੋ ਬਾਬਾ ਜੀ ਸ਼ਹੀਦੀ ਪਾ ਗਏ ਬਾਬਾ ਅਜੀਤ ਸਿੰਘ ਜੀ ਲੜਦਿਆਂ ਲੜਦਿਆਂ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ ਸ਼ਹੀਦੀ ਪਾ ਗਏ ਬਾਬਾ ਅਜੀਤ ਸਿੰਘ ਜੀ ਪਰ ਬਾਬਾ ਜੀ ਨੇ ਉੱਥੇ ਆਪਣਾ ਸਰੀਰ ਅਲੋਪ ਕਰ ਲਿਆ ਕਿਉਂ ਕਿਉਂਕਿ ਕਿਤੇ ਦੁਸ਼ਮਣ ਸਾਡਾ ਸਰੀਰ ਲਿਜਾ ਕੇ ਸਾਡੇ ਸਰੀਰ ਦੀ ਬੇਪਤੀ ਨਾ ਕਰਨ ਤੋ ਬਾਬਾ ਜੀ ਨੇ ਉੱਥੇ ਆਪਣਾ ਸਰੀਰ ਅਲੋਪ ਕਰ ਲਿਆ ਸੀ
ਸਭ ਦਿੱਖ ਤੇ ਚੰਬੈ ਹੋਏ ਰਹੇ ਕਾਂ ਗਏ ਕਿਤ ਛਪਿਓ
ਸਭ ਵੇਖ ਕੇ ਹੈਰਾਨ ਹੋ ਗਏ ਕਿ ਕਿੱਥੇ ਚਲੇ ਗਏ ਅਜੀਤ ਸਿੰਘ ਜੀ ਕਿੱਧਰ ਚਲੇ ਗਏ
ਦੋਹੇਰਾ ਇਸ ਬਿਦ ਗੁਰ ਨੰਦਨ ਲੜਿਓ ਜੇ ਅਜੀਤ ਸਿੰਘ ਨਾਮ
ਸਤਿਗੁਰੂ ਸੱਚੇ ਪਾਤਸ਼ਾਹ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਲੜੇ ਹਨ
ਜਸ ਜਗਤ ਮੈਂ ਪ੍ਰਗਟ ਬਾ ਪੁਨ ਪਹੁੰਚੇ ਹਰੇ ਦਾਮ
ਸਾਰੇ ਜਗਤ ਵਿਚ ਬਾਬਾ ਅਜੀਤ ਸਿੰਘ ਜੀ ਦਾ ਸੁਜਸ ਪ੍ਰਗਟ ਹੋ ਗਿਆ ਔਰ ਹਰੀ ਧਾਮ ਸੱਚਖੰਡ ਦੇ ਵਿਚ ਬਾਬਾ ਅਜੀਤ ਸਿੰਘ ਜੀ ਜਾ ਵਿਰਾਜੇ ਹਨ ਬਾਬਾ ਅਜੀਤ ਸਿੰਘ ਜੀ ਨੂੰ ਲੜਦਿਆਂ ਵੇਖ ਕੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ 14 ਸਾਲ ਦੀ ਉਮਰ ਕਹਿੰਦੇ ਪਿਤਾ ਜੀ ਮੇਰਾ ਵੀ ਚਿੱਤ ਕਰਦਾ ਮੈਂ ਆਪਣੇ ਵੀਰੇ ਵਾਂਗੂ ਜੰਗ ਦੇ ਮੈਦਾਨ ਵਿਚ ਲੜਾਂ ਉਹਨਾਂ ਦੇ ਜੰਗ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।